Thank you. ਜਿਸ ਵਸਤੂ ਦੇ ਕੋਈ ਦਰਸ਼ਨ ਕਰਦਾ ਹੈ ਉਹਦਾ ਅਸਰ ਉਹਦੇ ਗੁਣ ਸੁਭਾਵ ਪਰਮਾਣੂਆਂ ਵਗੈਰਾ ਦਾ ਅਸਰ ਉਸਦੇ ਮਨ ਉੱਪਰ ਪਿਆ ਕਰਦਾ ਹੈ। ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਮੰਨਿਆ, ਗੁਰਮਤ ਅਨੁਸਾਰ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਭਾਈ, ਗੁਰ ਪਰਮੇਸ਼ਰ ਇੱਕੋ ਜਾਣਾ, ਜੋ ਪਾਵੇ ਸੋ ਪਰਮਾਣ। ਇਹੋ ਜਿਹਾ ਵਿਸ਼ਵਾਸ ਜਿਸਦਾ ਹੈ ਉਸਨੂੰ ਤਾਂ ਬਹੁਤ ਹੀ ਵੱਡਾ ਫਲ ਮਿਲਦਾ ਹੈ। ਗੁਰੂ ਦਾ ਦਰਸ਼ਨ ਮਾਨੋ ਪਰਮੇਸ਼ਰ ਦਾ ਹੀ ਦਰਸ਼ਨ ਹੈ। ਫਿਰ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ। ਇਸ ਮਨ ਕੋਈ ਜਨਮ ਜਨਮ ਕੀ ਮਨ ਲੱਗੀ, ਕਾਲਾ ਵਾਸ਼ਿਆ ਸੰਲੀ ਧੋਤੀ ਉਜਲੀ ਨਾ ਹੋਵੇ ਜੇ ਸਭ ਧੋਣ ਪਾ। ਇਸ ਮਨ ਨੂੰ ਜਨਮਾਂ ਮਾਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਤਨਾ ਮੈਲਾ ਹੋ ਚੁੱਕਾ ਹੈ ਜਿਵੇਂ ਤੇਲੀਆਂ ਦੀ ਕੋਲੂ ਸਾਫ ਕਰਨ ਦੀ ਟਾਕੀ ਹੁੰਦੀ ਹੈ, ਡੀਰ ਹੁੰਦੀ ਹੈ, ਇਹਨੇ ਧੰਦਿਆਈ ਸਿਹਤ ਮੈਲ ਪਈ ਹੋਈ ਹੈ। ਜੇ ਉਹਨੂੰ ਸਾਬਣ ਲਗਾ ਕੇ ਸਾਫ ਕਰਨਾ ਚਾਹੇ ਸਾਬਣ ਵਿੱਚ ਹੀ ਜੰਮ ਜਾਂਦਾ, ਯੁਕਤੀ ਨਾਲ ਸਾਫ ਕਰਦੇ ਨੇ ਉਸਨੂੰ ਉਬਾਲ ਉਬੂਲ ਕੇ। ਇਸੇ ਤਰ੍ਹਾਂ ਹੀ ਇਸ ਮਨ ਨੂੰ ਇਹੋ ਜਿਹੀ ਪਿਛਲੇ ਜਨਮ ਦੀ ਜਾਂ ਇਸ ਜਨਮ ਦੀ ਪਾਪਾਂ ਨੂੰ ਕੋਈ ਮੈਲ ਲੱਗੀ ਹੋਈ ਹੈ, ਮਨ ਤੇਲੀਆਂ ਦੀ ਟਾਕੀਆਂ ਵਾਂਗੂ ਟਾਕੀ ਵਾਂਗੂ ਕਾਲਾ ਸਿਆ ਸੰਧਿਆਈ ਸਹਿਤ ਮੈਲਾ ਹੋਇਆ ਹੋਇਆ। ਇਸਨੂੰ ਮੈਲ ਨੂੰ ਦੂਰ ਕਰਨ ਵਾਸਤੇ ਸਾਰੇ ਉਪਾਅ ਹਨ। ਮੈਲੇ ਕੱਪੜੇ ਨੂੰ ਜਿਵੇਂ ਰੰਗ ਨਹੀਂ ਚੜਿਆ ਕਰਦਾ, ਤੁਸੀਂ ਲਲਾਰੀ ਪਾਸ ਲੈ ਜਾਓ, ਇਤਨਾ ਅੱਛਾ ਲਲਾਰੀ ਹੈ। ਮੈਲੇ ਤੇ ਠੰਡੇ ਕੱਪੜੇ ਨੂੰ ਲਿਜਾਓਗੇ ਉਹ ਕਦੇ ਨਹੀਂ ਰੰਗੇਗਾ। ਉਹਦਾ ਸਵਾਲ ਇਹੀ ਹੋਏਗਾ ਇਸਨੂੰ ਬਿਲਕੁਲ ਸਾਫ ਕਰੋ ਮੈਲ ਤੋਂ ਔਰ ਧੰਦਿਆਈ ਤੋਂ, ਫਿਰ ਇਸਨੂੰ ਰੰਗ ਚੜੇਗਾ। ਇਸੇ ਤਰ੍ਹਾਂ ਹੀ ਮੈਲੇ ਮਨ ਨੂੰ ਪਰਮੇਸ਼ਰ ਦੇ ਪਾਸੇ ਦਾ ਰੰਗ ਨਹੀਂ ਚੜਦਾ, ਪ੍ਰੇਮ ਨਹੀਂ ਚੜਦਾ। ਭਗਤੀ ਦਾ ਪ੍ਰੇਮ ਨਹੀਂ ਉਹਦੇ ਚਿੱਤ ਵਿੱਚ ਪੈਦਾ ਹੋ ਸਕਦਾ ਜਿੰਨੀ ਦੇਰ ਤੱਕ ਮਨ ਮੈਲਾ ਹੈ। ਗੁਰੂ ਦੇ ਦਰਸ਼ਨ ਕਰਕੇ ਇਸਨੂੰ ਜਨ ਜਨਮਾਂ ਦੀ ਪਾਪਾਂ ਨੂੰ ਕੋਈ ਮੈਲ ਦੀ ਨਿਵਰਤੀ ਦੁਆਰਾ ਸ਼ੁੱਧੀ ਪ੍ਰਾਪਤ ਹੁੰਦੀ ਹੈ। ਇਸ ਦੀ ਬਾਬਤ ਹੀ ਫਰਮਾਨ ਹੈ ਨਾ, ਮਲ ਜਨਮ ਜਨਮ ਵਾਲੀ Thank you. ਸੋ ਮੋਹਰ ਲੈ ਕੇ ਸਲਾਰਦੀ ਨੂੰ ਦਿਖਾਈ ਗਈ, ਲੈ ਸਲਾਰਦੀ ਨਾ ਪਹਾੜੇ ਦੇ ਉੱਪਰ ਕੀ ਲਿਖਿਆ, ਉੱਠੇ ਅੱਖਰ ਸੁਣ ਨਹੀਂ ਪੜ੍ਹੇ ਜਾਂਦੇ ਹੁੰਦੇ, ਜੇ ਸਿੱਧੇ ਹੋਣ ਤਾਂ ਲਾਉਣ ਵੇਲੇ ਉਹ ਪੁੱਠੇ ਹੋ ਜਾਣ, ਇਸ ਕਰਕੇ ਇਹ ਅਸੂਲ ਹੀ ਹੈ ਮੋਹਰ ਦੇ ਪੁੱਠੇ ਅੱਖਰ ਲਿਖੇ ਜਾਂਦੇ। ਸਵੇਂ ਉਹ ਕਹਿਣਗੇ ਮਹਾਰਾਜ ਪੁੱਠੇ ਅੱਖਰ ਹਨ, ਮੈਂ ਪੜ੍ਹ ਨਹੀਂ ਸਕਦਾ। ਸੋ ਗੁਰੂ ਜੀ ਨੇ ਉਸ ਮੋਹਰ ਦੇ ਉੱਪਰ ਸਿਆਹੀ ਲਗਾਈ, ਕਾਗਜ਼ ਲਿਆ, ਉਲਟਾ ਕੇ ਉਸ ਮੋਹਰ ਨੂੰ ਕਾਗਜ਼ ਤੇ ਲਾ ਤਾ ਤੇ ਉਹਦੇ ਸਾਹਮਣੇ ਕਾਗਜ਼ ਕੀਤਾ, ਪੜ੍ਹ ਕੀ ਹੈ, ਅੱਖਰਾਂ ਨੇ ਸਿੱਧੇ ਹੋਣਾ ਹੀ ਸੀ। ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਹਜ਼ੂਰ ਦਾ ਪਵਿੱਤਰ ਤੇ ਸ਼ੁਭ ਨਾਮ ਹੈ। ਕਹਿਣ ਲੱਗੇ ਪਹਿਲੇ ਕਿਉਂ ਨਾ ਪੜ੍ਹਿਆ ਗਿਆ, ਤੇਰੀ ਨਾ ਅੱਖਰ ਪੁੱਠੇ ਸਨ, ਹੁਣ ਸਿੱਧੇ ਕਿਵੇਂ ਹੋਏ ਹਨ। ਜਦੋਂ ਮੋਹਰ ਨੂੰ ਸਿਆਹੀ ਲਗਾ ਕੇ ਉਲਟਾ ਕੇ ਕਾਗਜ਼ ਤੇ ਲਾਇਆ, ਕਹਿਣਗੇ ਦਰਅਸਲ ਤੇਰੇ ਸਵਾਲ ਦਾ ਜਵਾਬ ਹੈ। ਆਮ ਦੁਨੀਆਂ ਦੇ ਲੋਕ ਵੀ ਕਹਿੰਦੇ ਹਨ ਇਹ ਜੀਵ ਦੇ ਮੱਥੇ ਤੇ ਉਹ ਮਾਤਾ ਦੇ ਪੁੱਠੇ ਅੱਖਰ ਲਿਖੇ ਹੁੰਦੇ ਹਨ। ਗੁਰਬਾਣੀ ਵੀ ਦੱਸਦੀ ਹੈ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜਿਹੜੇ ਪਾਸ, ਮੱਥੇ ਦੇ ਉੱਪਰ ਲੇਖ ਲਿਖੇ ਹਨ। ਜਦੋਂ ਇਹ ਗੁਰੂ ਨੂੰ ਨਮਸਕਾਰ ਕਰਦਾ ਹੈ ਉਹੀ ਅੱਖਰ ਮੁਖਰ ਮੰਗੂ ਪੁੱਠਿਆਂ ਤੋਂ ਸਿੱਧੇ ਬਣ ਜਾਂਦੇ। ਯਾਨੀ ਬੇਅੰਤ ਇਹੋ ਜਿਹੇ ਕਰਮ ਜਿਹਨਾਂ ਦਾ ਫਲ ਇਸਨੇ ਬਹੁਤ ਵਿਸ਼ੇਸ਼ ਦੁੱਖ ਭੁਗਤਣਾ ਹੈ, ਉਹ ਕੈਂਸਲ ਜਾਂ ਉਹ ਅਤਿ ਸੂਖਮ ਹੋ ਜਾਂਦੇ ਹਨ। ਸੂਲਾਂ ਦੀਆਂ ਸੂਲੀ ਦੀਆਂ ਸੂਲਾਂ ਬਣ ਜਾਂਦੀਆਂ ਹਨ, ਇਹ ਨਮਸਕਾਰ ਕਰਨ ਦਾ ਫਲ ਹੈ। ਉਸ ਤੋਂ ਅੱਗੇ ਜਿਸ ਥਾਂ ਬੈਠਣ ਨੂੰ ਜਗ੍ਹਾ ਮਿਲੀ ਜਾਂ ਸੇਵਾਦਾਰਾਂ ਨੇ ਬੈਠਣ ਵਾਸਤੇ ਇਸ਼ਾਰਾ ਕੀਤਾ ਉੱਥੇ ਬੈਠਣਾ ਚਾਹੀਦਾ ਹੈ, ਕਿਉਂਕਿ ਜਿਹੜੇ ਪਹਿਲਾਂ ਆਉਣ ਵਾਲੇ ਸੱਜਣ ਹਨ ਉਹਨਾਂ ਨੂੰ ਅੱਗੇ ਹੀ ਜਗ੍ਹਾ ਮਿਲਦੀ ਹੈ, ਉੱਥੇ ਸ਼ਾਂਤੀ ਨਾਲ ਬਿਠਾਇਆ ਜਾਂਦਾ ਹੈ। ਪਰ ਜਿਹੜੇ ਪਿੱਛੋਂ ਆਉਂਦੇ ਹਨ ਅਗਰ ਉਹ ਉਹਨਾਂ ਦੇ ਵਿੱਚ ਤਸਣ ਦੀ ਕੋਸ਼ਿਸ਼ ਕਰਨ, ਉਹਨੂੰ ਮੱਧਣ ਦੀ ਕੋਸ਼ਿਸ਼ ਕਰਨ, ਕਿਤਨੀ ਬੁਰੀ ਬਾਤ ਹੈ, ਕਿਤਨੀ ਬੇਕਾਇਦਗੀ ਹੈ। ਸੰਗਤ ਵਿੱਚ ਆਉਣ ਵਾਲਿਆਂ ਨੇ ਇਹ ਵੀ ਨਹੀਂ ਸਿੱਖਿਆ ਅਸੀਂ ਦੂਜਿਆਂ ਨੂੰ ਦੁਖੀ ਕਰਨੇ ਕਿ ਸੁਖੀ ਕਰਨਾ। ਹਾਂ, ਉਹਨਾਂ ਨੂੰ ਚਾਹੀਦਾ ਹੈ ਜਿੱਥੇ ਜਗ੍ਹਾ ਮਿਲ ਜਾਏ, ਰਸਤੇ ਬਣੇ ਹੋਏ ਹਨ ਇਸੀ ਵਾਸਤੇ, ਤੁਹਾਡੇ ਵਾਸਤੇ ਬਣਾ ਕੇ ਰੱਖੇ ਹੁੰਦੇ, ਸੇਵਾਦਾਰ ਵੀ ਖੜੇ ਕੀਤੇ ਹੁੰਦੇ ਹਨ ਤਾਂ ਕਿ ਤੁਹਾਨੂੰ ਇਸ਼ਾਰਿਆਂ ਦੁਆਰਾ ਸ਼ਾਂਤੀ ਨਾਲ ਜਿੱਥੇ ਜਗ੍ਹਾ ਉੱਥੇ ਬਿਠਾ ਦੇ। ਤੁਸੀਂ ਵੀ ਆਸਾਨੀ ਨਾਲ ਸੁਣ ਸਕੋ ਔਰ ਜਿਹੜੇ ਪਹਿਲੇ ਬੈਠੇ ਹੋਏ ਹਨ ਉਹਨਾਂ ਦੀ ਕੋਈ ਵਿਕਸ਼ੇਪ ਨਾ ਪਵੇ, ਉਹਨਾਂ ਦੇ ਵੀ ਰੰਗ ਵਿੱਚ ਭੰਗ ਨਾ ਪਵੇ, ਇਹ ਕਾਇਦਾ ਹੈ। ਸਵੇਂ ਬੈਠ ਕੇ ਫਿਰ ਅਗਲਾ ਸਟੈਪ ਕੀ ਹੈ, ਬੈਠ ਕੇ ਰਸਨਾ ਦੁਆਰਾ ਸ਼ਬਦ ਵਿੱਚ ਬੋਲਣਾ, ਕੰਨਾਂ ਦੁਆਰਾ ਸੁਣੀ ਜਾਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਹੀਂ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ। ਇਉਂ ਮਨ ਖਿਆਲ ਜਿਹੜਾ ਹੈ ਇਕਾਗਰ ਹੋ ਜਾਂਦਾ ਹੈ, ਹਰੀ ਜਸ ਵਿੱਚ ਟਿਕ ਜਾਂਦਾ ਹੈ, ਜੋ ਵਿਚਾਰਾਂ ਹੁੰਦੀਆਂ ਹਨ ਉਹਨਾਂ ਵਿੱਚ ਲੱਗ ਜਾਂਦਾ ਹੈ। ਕਿਹਾ ਜਾ ਟਿਕਿਆ ਮਨ ਅਤਿਅੰਤ ਸੁਖੀ ਔਰ ਸ਼ਾਂਤ ਹੋਇਆ ਕਰਦਾ ਹੈ। ਇੱਕ ਫਕੀਰ ਕਹਿੰਦਾ ਹੈ ਪਹਿਲੇ ਸਮਿਆਂ ਦੇ ਵਿੱਚ ਜਦੋਂ ਬਹੁਤ ਵੱਡੀਆਂ ਉਮਰਾਂ ਹੁੰਦੀਆਂ ਲੋਕਾਂ ਦੀਆਂ, ਇੱਕ ਮੁਸਲਮਾਨ ਫਕੀਰ ਕਹਿੰਦਾ ਹੈ, ਕਹਿੰਦਾ 100 ਸਾਲ ਮੈਂ ਬੰਦਗੀ ਕੀਤੀ, ਜਿਸ ਤੋਂ ਬਾਅਦ ਮੈਨੂੰ ਇਹ ਅਨੁਭਵ ਹੋਇਆ ਇੱਕ ਲਵਾਂ ਇੱਕ ਸੈਕਿੰਡ ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਏ ਉਹਦਾ ਫਲ ਕਰੋੜ ਅਸਮੇਤ ਜੱਗ ਦਾ ਫਲ, ਇਤਨਾ ਮਨ ਦੇ ਟਕਾ ਦਾ ਫਲ ਦੱਸਿਆ ਹੈ। ਸਾਡੀ ਗੁਰਬਾਣੀ ਦੱਸਦੀ ਹੈ ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਫਲ ਗੁਰਬਾਣੀ ਨੂੰ ਮਨ ਚਿੱਤ ਲਗਾ ਕੇ ਸੁਣਨ ਵਾਲਿਆਂ ਨੂੰ ਔਰ ਗਾਉਣ ਨੂੰ ਮਿਲਦਾ ਹੈ। ਸੋ ਇਤਨੇ ਮਾਤਰ ਦਾ ਹੀ ਦੇਖੋ ਕਿਤਨਾ ਵਿਸ਼ੇਸ਼ ਫਲ ਹੈ। ਖੜੋ ਸੁਣ ਗਾਵਨ ਹਾਰੇ ਜੀ, ਸੁਣ ਗਾਵਨ ਹਾਰੇ ਜੀ, ਗੁਰੂ ਜੀ ਹਮੇਸ਼ਾ ਲੀਲਾ ਸਿੰਘ ਸੋਚਦੇ ਹੁੰਦੇ। ਉਸ ਮੌਕੇ ਹੁਕਮ ਕੀਤਾ ਪ੍ਰੇਮੀਓ, ਬਹੁਤ ਸਾਰੇ ਸਿੰਘ ਜਾ ਕੇ ਅੱਧਾ ਮੀਲ, ਮੀਲ, ਡੇਢ ਮੀਲ, ਦੋ ਮੀਲ, ਢਾਈ ਮੀਲ, ਤਿੰਨ ਮੀਲ, ਜਾਂ ਇਸ ਤਰੀਕੇ ਸੇ ਚਾਰ ਪੰਜ ਮੀਲ ਦੇ ਫਾਸਲੇ ਤੇ ਜਾ ਕੇ ਖੜਦੇ ਜਾਓ। ਤੀਰ ਚਲਾਏ ਜਾਣਗੇ, ਇਹ ਤੁਸੀਂ ਤੀਰਾਂ ਨੂੰ ਹਾਜ਼ਰ ਕਰਨਾ ਹੋਏਗਾ, ਵਾਚਣ ਨਹੀਂ ਦੇਣੇ, ਦੌੜ ਕੇ ਚਲੇ, ਕਿਉਂਕਿ ਨੱਠਣ ਭੱਜਣ ਦਾ ਸ਼ਸਤਰਬਾਜ਼ੀ ਦਾ ਅਭਿਆਸ ਸੀ। ਬਹੁਤ ਜਲਦੀ ਤੁਸੀਂ ਤੀਹ ਮੀਲ ਦੌੜ ਕੇ ਪਹੁੰਚ ਗਏ ਹਨ। ਆਪ ਜੀ ਨੇ ਇੱਕ ਤੀਰ ਪੱਤੇ ਵਿੱਚੋਂ ਕੱਢਿਆ, ਤਨਿਸ਼ ਦੇ ਚਿੱਲੇ ਵਿੱਚ ਜੋੜਿਆ, ਤਨਿਸ਼ ਨੂੰ ਕੰਨ ਤੱਕ ਖਿੱਚ ਕੇ ਉਹਦੇ ਕਈ ਬਾਲੇ ਕੱਢੇ, ਅਸੀਂ ਇੱਕ ਤੀਰ ਚਲਾ ਦਿੱਤਾ, ਸ਼ਿਕਾਰ ਦਿਨਾ ਤੀਰ ਚੱਲ ਗਿਆ, ਤੇ ਦੂਜਾ ਚਲਾਤਾ, ਤੀਜਾ ਚਲਾਤਾ, ਚੌਥਾ, ਸਾਰਾ ਹੀ ਤੀਰਾਂ ਦਾ ਪਤਾ ਹਾਲੇ ਕਰ ਗਿਆ। ਤਿੰਨ ਘੰਟੇ ਗੁਜ਼ਰ ਗਏ, ਅਜੇ ਤੱਕ ਕੋਈ ਵੀ ਤੀਰ ਨਹੀਂ ਹਾਜ਼ਰ ਕੀਤਾ ਗਿਆ। ਹੁਕਮ ਹੋਇਆ, ਅਸਚਰਜ ਬਾਤ ਹੈ, ਕਿਤਨੀ ਦੇਰ ਹੋ ਗਈ, ਤਿੰਨ ਘੰਟੇ ਹੋ ਗਏ, ਅਜੇ ਤੱਕ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ, ਬੁਲਾਓ ਸਭ ਨੂੰ। ਸਭ ਨੂੰ ਬੁਲਾਇਆ ਗਿਆ, ਸਾਰੇ ਹਾਜ਼ਰ ਹੋ ਗਏ ਸਾਹਮਣੇ ਖੜੇ ਬੇਅੰਤ ਸਿੰਘ। ਕਹਿਣ ਲੱਗੇ, ਭਾਈ ਪ੍ਰੇਮੀਓ, ਤੁਹਾਨੂੰ ਤੀਰ ਨਾ ਗੁਆਚਣ ਇਸ ਵਾਸਤੇ ਭੇਜਿਆ ਸੀ, ਪਰ ਅਸਚਰਜ ਗੱਲ ਹੈ, ਤੁਸੀਂ ਇੱਕ ਵੀ ਤੀਰ ਨਹੀਂ ਹਾਜ਼ਰ ਕਰ ਸਕੇ, ਇਹ ਕੀ ਗੱਲ ਹੈ? ਉਹਨਾਂ ਅਰਜ਼ ਕੀਤੀ, ਗਰੀਬ ਨਾਲ ਸਾਨੂੰ ਤੀਰ ਲੱਭੇ ਨਹੀਂ, ਤੀਰ ਜ਼ਮੀਨ 'ਤੇ ਨਹੀਂ ਗਿਰੇ। ਕਹਿੰਦੇ, ਫਿਰ ਜਿਹੜੀ ਚੀਜ਼ ਆਸਮਾਨ ਵਿੱਚ ਸੁੱਟੀ ਜਾਂਦੀ ਹੈ, ਜ਼ਮੀਨ ਦੀ ਕਸ਼ਿਸ਼ ਹੈ, ਉਹ ਉਸ ਆਪਣੇ ਵੱਲ ਖਿੱਚਦੀ ਹੈ ਉਸਨੂੰ, ਉਸਨੇ ਹਮੇਸ਼ਾ ਜ਼ਮੀਨ 'ਤੇ ਆ ਕੇ ਵੀ ਡਿੱਗਣਾ, ਹੋਰ ਤਾਂ ਕਿਸੇ ਪਾਸੇ ਜਾ ਨਹੀਂ ਸਕਦੀ। ਜਿਹੜੇ ਤੀਰ ਚੱਲੇ ਜਦੋਂ ਉਹਨਾਂ ਦਾ ਵੇਗ ਖਤਮ ਹੋਇਆ, ਉਹਨੇ ਹਮੇਸ਼ਾ ਜ਼ਮੀਨ 'ਤੇ ਆ ਕੇ ਡਿੱਗਣਾ ਸੀ, ਕੀ ਕਾਰਨ ਹੈ ਤੁਸੀਂ ਇੱਕ ਵੀ ਤੀਰ ਨਹੀਂ ਹਾਜ਼ਰ ਕਰ ਸਕੇ? ਤੇਰੀ ਨਾਲ ਤੀਰ ਕੋਈ ਲੱਭਿਆ ਨਹੀਂ, ਸਾਡੀ ਸੇਵਾ ਸੀ, ਸਾਡਾ ਫਰਜ਼ ਸੀ, ਅਸੀਂ ਇਹਨੂੰ ਅੱਛੀ ਤਰ੍ਹਾਂ ਪੂਰੀ ਪੂਰੀ ਨਿਭਾਉਂਦੇ, ਪਰ ਤੀਰ ਸਾਨੂੰ ਕੋਈ ਨਹੀਂ ਲੱਭਿਆ। ਕਈ ਦਫ਼ਾ ਪੁੱਛਣ ਤੋਂ ਇੱਕ ਸਿੰਘ ਉਹਨਾਂ ਵਿੱਚ ਹੱਥ ਜੋੜ ਕੇ ਅਰਜ਼ ਕਰਦਾ, ਗਰੀਬ ਨਵਾਜ਼, ਇਸ ਬਹਾਨੇ ਆਪ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ? ਇਹ ਸੁਣ ਕੇ ਗੁਰੂ ਜੀ ਕਹਿੰਦੇ, ਹਾਂ, ਹੁਣ ਤੁਸੀਂ ਨਿਸ਼ਾਨੇ 'ਤੇ ਆ ਗਏ। ਕਹਿੰਦੇ, ਦੇਖੋ, ਕੱਲ੍ਹ ਉਹ ਨਾਰਦ ਮੁਨੀ ਜੋ ਖੰਭ ਲਿਆਏ ਸਨ, ਪੰਛੀ ਹੈ ਜਿਹਦਾ ਦੇਸ਼ ਆਸਮਾਨ ਵਿੱਚ ਹੈ, ਉੱਚਿਆਂ ਮੰਡਲਾਂ ਵਿੱਚ ਹੈ, ਉਸਦੇ ਖੰਭਾਂ ਦੇ ਵਿੱਚ ਵੀ ਇਹ ਤਾਸੀਰ ਹੈ। ਜਿਹੜੀ ਚੀਜ਼ ਤੀਰ ਆ ਜੜ ਕੇ ਅਗਰ ਚਲਾਇਆ ਜਾਵੇ, ਉਸ ਵਸਤੂ ਨੂੰ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਜਾਣਾ। ਇਸ ਕਰਕੇ ਹੀ ਇਹਨਾਂ ਤੀਰਾਂ ਦੇ ਨਾਲ ਇੱਕ ਖੰਭ ਜਿਹੜਾ ਸੀ, ਜਿਹੜੇ ਤੀਰ ਚਲਾਏ ਗਏ ਹਨ, ਉਹ ਸਾਰੇ ਹੀ ਹਮਾ ਪੰਖੀ ਦੇ ਦੇਸ਼ ਨੂੰ ਪਹੁੰਚ ਗਏ ਹਨ, ਉੱਥੇ ਚਲੇ ਗਏ ਹਨ, ਕਿਉਂਕਿ ਉਹਨਾਂ ਦੇ ਵਿੱਚ ਸ਼ਿਫਤੀ ਇਹੋ ਜਿਹੀ ਸੀ, ਉਹਨਾਂ ਦੇ ਵਿੱਚ ਇਹ ਵਾਧਾ ਸੀ, ਸੁਭਾਅ ਸੀ ਉਹਨਾਂ ਦਾ। ਇਸੇ ਤਰ੍ਹਾਂ ਜਿਵੇਂ ਪੀਰਾਂ ਨੂੰ ਖੰਭ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਗਏ ਹਨ, ਸਾਨੂੰ ਵੀ ਇਹ ਸਿੱਖਿਆ ਹੈ ਗੁਰੂ ਨਾਨਕ ਜੀ ਦੀ ਬਾਣੀ ਦੇ ਸ਼ਬਦ, ਇਹਦਾ ਪਾਠ, ਇਹਦਾ ਕੀਰਤਨ, ਇਹਨਾਂ ਦਾ ਅਭਿਆਸ, ਇਹਦੇ ਵਿਚਾਰ ਦੇ ਵਿੱਚ ਅਗਰ ਤੁਸੀਂ ਆਪਣੀ ਆਯੂ ਲਗਾਓਗੇ, ਤਾਂ ਵਕਤ ਅਖੀਰ ਜਦੋਂ ਆਯੂ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਇਹ ਬਾਣੀ ਤੁਹਾਨੂੰ ਗੁਰੂ ਨਾਨਕ ਦੇ ਲੋਕ ਨੂੰ ਲੈ ਜਾਏਗੀ। ਇਸ ਕਰਕੇ ਪ੍ਰੇਮ ਨਾਲ ਬਾਣੀ ਪੜ੍ਹਿਆ ਕਰੋ। ਜਸ ਕਰੋ ਵਾਹਿਗੁਰੂ ਦਾ ਪਿਆਰ ਹੋ ਤੂੰ ਤੂੰ ਕਾਹਰ ਕਰ 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 ਵਿੱਚ ਵਿੱਚ ਬਾਣੀ ਪੜ੍ਹਨ ਦਾ, ਕੀਰਤਨ ਦਾ, ਵਿਚਾਰਨ ਦਾ, ਇਸਦੇ ਅਨੁਸਾਰ ਚੱਲਣ ਦਾ ਸੁਭਾਵ ਬਣਿਆ। ਇਸੇ ਤਰ੍ਹਾਂ ਇੱਕ ਦਫ਼ਾ ਫਿਰ ਦਸਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ। ਕੁਛ ਸਿੱਖਾਂ ਨੇ ਆ ਕੇ ਅਰਜ਼ ਕੀਤੀ, ਗਰੀਬ ਨਵਾਜ਼, ਅਸੀਂ ਸੁਣਿਆ ਹੈ ਬਾਣੀ ਦੇ ਵਿੱਚ ਭਜਨ ਵਿੱਚ ਕੋਈ ਨਸ਼ਾ ਹੈ, ਕੋਈ ਸਰੂਰ ਹੈ, ਕੋਈ ਮਸਤੀ ਹੈ, ਕੋਈ ਖੁਮਾਰੀ ਹੈ, ਇਹ ਸੱਚਮੁੱਚੀ ਹੈ ਜਾਂ ਕਿ ਸਿਰਫ ਕਥਨ ਮਾਤਰ ਹੀ ਹੈ? ਗੁਰੂ ਜੀ ਕਹਿੰਦੇ ਪ੍ਰੇਮੀਆਂ, ਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲ ਸਕਦੀ ਹੈ? ਇਹ ਬਚਨ ਗੁਰੂ ਨਾਨਕ ਜੀ ਦਾ ਹੈ। ਤੇਰੀ ਦਸੇ ਦਿਨ ਰਾਤ ਨਾ ਮਾਰੀ ਨਾ ਮਾਰੀ, ਤੇਰੀ ਦਸੇ ਦਿਨ ਰਾਤ ਨਾ ਮਾਰੀ ਨਾ ਮਾਰੀ, ਸਾਰੀ ਜ਼ਿੰਦਗੀ ਉਹਨਾਂ ਦੀ ਨਰਕ ਨੂੰ ਬਣ ਜਾਇਆ ਕਰਦੀ ਹੈ। ਅਤੇ ਗੁਰੂ ਜੀ ਕਹਿੰਦੇ ਹਨ ਇਹ ਜੇ ਦੁੱਖ ਰੂਪ ਨਸ਼ਾ ਨੂੰ ਛੋੜ ਕੇ ਤੁਸੀਂ ਸੱਚਾ ਨਸ਼ਾ, ਸੱਚਾ ਅਮਲ ਪ੍ਰਾਪਤ ਕਰੋ, ਜਿਹੜਾ ਅਮਲ ਕਦੇ ਉਤਰਿਆ ਹੀ ਨਾ। ਇਹ ਦੁਨੀਆਂ ਦੇ ਅਮਲ ਜੇਕਰ ਸ਼ਾਮ ਨੂੰ ਕੋਈ ਖਾਂਦਾ ਜਾਂ ਪੀਂਦਾ ਸਵੇਰੇ ਉਤਰ ਜਾਂਦੇ ਹਨ, ਉਤਰਨ ਵੇਲੇ ਸਰੀਰ ਨੂੰ ਤੋੜ ਲੱਗਦੀ ਹੈ, ਕਈ ਕਿਸਮ ਦੇ ਹੋਰ ਦੁੱਖ ਦਾ ਕਾਰਨ ਬਣਦੇ ਹਨ। ਪਰ ਇੱਕ ਇਹੋ ਜਿਹਾ ਨਸ਼ਾ ਹੈ ਜਿਸਦੇ ਉੱਪਰ ਕੁਛ ਲੱਗਦਾ ਨਹੀਂ, ਕੁਛ ਖੇਚਲ ਨਹੀਂ ਹੁੰਦੀ, ਪਰ ਉਸਦੇ ਵਾਸਤੇ ਕੇਵਲ ਸ਼ਰਧਾ ਪ੍ਰੇਮ ਦੀ ਲੋੜ ਹੈ। ਇੱਕ ਉਸ ਨਸ਼ੇ ਨੂੰ ਤੁਸੀਂ ਪੀਓ, ਉਹਦਾ ਨਸ਼ਾ ਕਦੇ ਉੱਤਰਦਾ ਹੀ ਨਹੀਂ, ਅੱਠੇ ਪੈਰ ਚਿੜਿਆ ਹੀ ਰਹਿੰਦਾ ਹੈ। ਉਹਦੀ ਖੁਮਾਰੀ ਵਿੱਚ ਇਹੋ ਜਿਹਾ ਮਸਤ ਹੋ ਜਾਂਦਾ ਇਹ, ਜਿਸਦੀ ਖੁਮਾਰੀ ਦੂਜਿਆਂ ਨਸ਼ਿਆਂ ਦੀ ਖੁਮਾਰੀ ਜਾਂ ਮਸਤੀ ਤਾਂ ਇਹਦੇ ਜੀਵਨ ਦਾ ਸੱਤਿਆਨਾਸ਼ ਕਰਦੀ ਹੈ, ਵਾਰ ਕਰਦੀ ਹੈ। ਪਰ ਇਸ ਦੀ ਬਿਮਾਰੀ ਜਿਹੜੀ ਤੁਹਾਨੂੰ ਅਮਲ ਦੱਸ ਰਹੇ ਹਾਂ, ਜਿਸ ਨੂੰ ਪ੍ਰਾਪਤ ਹੋ ਜੇ ਉਹ ਤਾਂ ਬਾਦਸ਼ਾਹ ਦਾ ਬਾਦਸ਼ਾਹ ਬਣਾ ਦਿੰਦੀ ਹੈ। ਦੱਸਦੇ ਹਨ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਇਹ ਦੁਸ਼ਿਤ ਹੈ ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ। ਜੀ ਐਸਾ ਫਰਮਾਉਂਦੇ ਹਨ। ਇਹੀ ਗੱਲ ਗੁਰੂ ਨਾਨਕ ਜੀ ਨੇ ਉਸ ਮੌਕੇ ਜਦੋਂ ਦਿੱਲੀ ਦੇ ਜਮਨਾ ਦਰਿਆ ਨਾਲ ਦੀ ਵਗਦਾ, ਉਸਦੇ ਕਿਨਾਰੇ ਤੇ ਇੱਕ ਟਿੱਲਾ ਹੈ, ਬਹੁਤ ਸਾਰੇ ਦਰਖਤ ਹਨ, ਉਸਦੇ ਵਿੱਚ ਆ ਕੇ ਗੁਰੂ ਨਾਨਕ ਜੀ ਬੈਠ ਗਏ। ਮਰਦਾਨਾ ਰਬਾਬ ਕਰ ਵਜਾ ਕੇ ਕੀਰਤਨ ਕਰ ਚੁੱਕਾ, ਗੁਰੂ ਜੀ ਸਮਾਧਿਸ਼ਟ ਹੋ ਗਏ, ਮਰਦਾਨਾ ਉੱਠ ਕੇ ਫਿਰਨ ਲੱਗ ਪਿਆ। ਦਰਿਆ ਦੇ ਨਾਲ ਨਾਲ ਜਾਂਦਿਆਂ ਇੱਕ ਆਦਮੀ ਮਿਲਿਆ, ਜਿਹਦੇ ਚਿਹਰੇ ਤੇ ਹਵਾਈਆਂ ਉੜੀਆਂ ਸਨ, ਬਹੁਤ ਹੀ ਉਦਾਸ ਨਜ਼ਰ ਆਇਆ। ਮਰਦਾਨੇ ਨੇ ਪੁੱਛਿਆ, ਕੀ ਗੱਲ ਹੈ, ਤੇਰਾ ਚਿਹਰਾ ਉਦਾਸ ਹੈ, ਤੈਨੂੰ ਕੀ ਦੁੱਖ ਹੈ, ਕੀ ਕੰਮ ਕਰਦਾ ਹੁੰਦਾ ਹੈ? ਉਹ ਕਹਿਣ ਲੱਗਾ, ਫਕੀਰ ਸਾਈ, ਮੈਂ ਇੱਕ ਛੋਟਾ ਜਿਹਾ ਮੁਲਾਜ਼ਮ ਆ, ਨਾਲ ਹੀ ਜਮਨਾ ਦੇ ਕਿਨਾਰੇ ਤੇ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਹੈ, ਸੋ ਮੈਂ ਇੱਥੇ ਇੱਕ ਛੋਟਾ ਜਿਹਾ ਮੁਲਾਜ਼ਮ ਹਾਥੀ ਦਾ ਹਥਵਾਨ ਹਾਂ। ਕੁਛ ਪੈਸੇ ਤਨਖਾਹ ਮਿਲਦੀ ਹੈ, ਜਿਸ ਦੇ ਨਾਲ ਆਪਣਾ ਤੇ ਬਾਲ ਬੱਚੇ ਦਾ ਗੁਜ਼ਾਰਾ ਚਲਾਉਣਾ, ਪਰ ਹੁਣ ਮੇਰੇ ਦੇਖਦਿਆਂ ਦੇਖਦਿਆਂ ਹਾਥੀ ਗਿਰ ਗਿਆ, ਮਰ ਗਿਆ, ਹਾਥੀ ਮਰ ਗਿਆ, ਮੇਰੀ ਨੌਕਰੀ ਟੁੱਟ ਜਾਏਗੀ, ਮੈਨੂੰ ਫਿਕਰ ਹੈ ਮੈਂ ਬਾਲ ਬੱਚੇ ਦੇ ਸਮੇਤ ਭੁੱਖਾ ਮਰਾਂਗਾ, ਇਉਂ ਕਰਕੇ ਮੇਰੇ ਚਿਹਰੇ ਦੀ ਇਹੋ ਜਿਹੀ ਹਾਲਤ ਹੈ। ਮਰਦਾਨਾ ਉਸਨੂੰ ਸਮਝਾਉਂਦਾ ਹੈ ਵੀ ਫਿਕਰ ਨਾ ਕਰ, ਤੂੰ ਦਿਲ ਦੀ ਉਦਾਸੀ ਛੱਡ, ਤੇਰੇ ਤੇ ਗੁਰੂ ਬਾਬੇ ਦੀ ਕਿਰਪਾ ਹੋ ਜਾਏਗੀ, ਤੂੰ ਆ ਮੇਰੇ ਨਾਲ। ਮਰਦਾਨਾ ਉਸਨੂੰ ਨਾਲ ਲਿਆਇਆ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ, ਨਮਸਕਾਰ ਕਰਕੇ ਬੈਠ ਕੇ ਮਰਦਾਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇਹ ਗਰੀਬ ਆਦਮੀ ਹੈ, ਵਿਚਾਰਾ ਬਹੁਤ ਦੁਖੀ ਹੈ, ਇਸ ਤੇ ਕਿਰਪਾ ਕਰੋ, ਸਾਰੀ ਗੱਲ ਦੱਸੀ। ਹਾਥੀਖਾਨੇ ਵਿੱਚ ਇਹ ਮਹਾਵਤ ਹੈ ਇੱਕ ਹਾਥੀ ਦਾ, ਇਸਦਾ ਹਾਥੀ ਕਹਿੰਦਾ ਹੁਣੀ ਹੁਣ ਮਰ ਗਿਆ, ਖੜਾ ਖੜਾ ਗਿਰ ਗਿਆ, ਸੋ ਮੇਰੀ ਨੌਕਰੀ ਹਟ ਜਾਏਗੀ, ਬਾਲ ਬੱਚਾ ਭੁੱਖਾ ਮਰਨ ਦਾ ਖਤਰਾ ਹੈ। ਗੁਰੂ ਜੀ ਕਹਿਣਗੇ, ਨਹੀਂ, ਇਸਨੂੰ ਭਰਮ ਪੈ ਗਿਆ ਹੈ, ਹਾਥੀ ਤੇ ਜਿਉਂਦਾ ਹੈ। ਉਸਨੇ ਕਿਹਾ, ਨਹੀਂ ਵੀ ਮੈਂ ਹੁਣੀ ਆਇਆ, ਮੇਰੇ ਦੇਖਦੇ ਦੇਖਦੇ ਖੜਾ ਖੜਾ ਡਿੱਗ ਗਿਆ, ਮਰ ਗਿਆ। ਗੁਰੂ ਜੀ ਕਹਿੰਦੇ, ਨਹੀਂ, ਤੈਨੂੰ ਭਰਮ ਪੈ ਗਿਆ, ਤੇਰਾ ਹਾਥੀ ਜਿਉਂਦਾ। ਜਦੋਂ ਦੋ ਤਿੰਨ ਥਾਂ ਉਸਨੇ ਇਹ ਕਿਹਾ, ਗੁਰੂ ਜੀ ਨੇ ਕਿਹਾ, ਨਹੀਂ, ਹਾਥੀ ਜਿਉਂਦਾ ਹੈ। ਮਰਦਾਨਾ ਕਹਿਣ ਲੱਗਾ, ਜਾ ਕੇ ਦੇਖ, ਤੇਰਾ ਹਾਥੀ ਜ਼ਰੂਰ ਜਿਉਂਦਾ ਹੋਵੇਗਾ। ਜਦੋਂ ਆ ਕੇ ਦੇਖਿਆ, ਹਾਥੀ ਖੜਾ ਹੈ ਤੇ ਆਪਣੇ ਕੰਨਾਂ ਨੂੰ ਹਲਾ ਹਲਾ ਕੇ ਮੱਖੀਆਂ ਹਟਾ ਰਿਹਾ, ਬੜਾ ਖੁਸ਼ ਹੋਇਆ। ਇਹ ਗੱਲ ਪਲੋ ਪਲੀ ਦੇ ਵਿੱਚ ਸਾਰੇ ਸ਼ਹਿਰ ਵਿੱਚ ਤੁਰ ਗਈ। ਕੋਈ ਫਕੀਰ ਆਇਆ, ਉਸਨੇ ਹਾਥੀ ਜਿੰਦਾ ਕਰ ਦਿੱਤਾ। ਬਾਦਸ਼ਾਹ ਦੇ ਕੰਨ ਵਿੱਚ ਵੀ ਇਹ ਖ਼ਬਰ ਪਹੁੰਚੀ। ਉਸਨੇ ਕਿਹਾ, ਨਿਕਟਵਰਤੀ ਅਹਿਲਕਾਰਾਂ ਨੂੰ ਉਸ ਫਕੀਰ ਨੂੰ ਮੇਰੇ ਪਾਸ ਹਾਜ਼ਰ ਕਰੋ। ਉਹਨਾਂ ਵਿੱਚ ਇੱਕ ਸਿਆਣਾ ਅਹਿਲਕਾਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮ, ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੈ, ਉਹਨਾਂ ਦੀ ਸ਼ਰਨ ਵਿੱਚ ਪਹੁੰਚਣਾ ਕੁਛ ਲਾਭ ਉਠਾਈਂਦਾ ਹੁੰਦਾ, ਉੱਥੇ ਆਪ ਹਾਜ਼ਰ ਹੋ ਜਾ ਕੇ ਨਿਮਰਤਾ ਦੇ ਸ਼ਹਿਰ। ਖੈਰ ਇਹ ਨੇਕ ਨਸੀਹਤ ਪਾਤਸ਼ਾਹ ਨੇ ਮੰਨ ਲਈ। ਬਹੁਤ ਸਾਰੇ ਅਹਿਲਕਾਰ ਉਸਦੇ ਨਾਲ ਹਨ ਤੇ ਆਪ ਹੈ, ਬਹੁਤ ਸਾਰੇ ਫਲਾਂ ਫੁਲਾਂ ਦੇ ਟੋਕਰੇ ਹਨ, ਨਿਉਂ ਜਾ ਕੇ ਗੁਰੂ ਦੇ ਚਰਨਾਂ ਵਿੱਚ ਬੇਟਾ ਰੱਖ ਕੇ ਨਮਸਕਾਰ ਕਰਕੇ ਹੱਥ ਜੋੜ ਕੇ ਸਾਹਮਣੇ ਬੈਠ ਗਿਆ। ਕਹਿਣ ਲੱਗੇ, ਮਹਾਰਾਜ ਆਪਨੇ ਬੜਾ ਮੌਜੂਜ਼ਾ ਦਿਖਾਇਆ, ਆਪਨੇ ਬੜੀ ਕਰਾਮਾਤ ਦਿਖਾਈ, ਆਪਨੇ ਬੜੀ ਸ਼ਕਤੀ ਦਿਖਾਈ, ਹਾਥੀ ਜਿੰਦਾ ਕੀਤਾ। ਗੁਰੂ ਜੀ ਕਹਿੰਦੇ, ਨਹੀਂ, ਹਾਥੀ ਪਹਿਲੇ ਹੀ ਜਿੰਦਾ ਸੀ, ਇਸਨੂੰ ਭਰਮ ਪੈ ਗਿਆ ਸੀ ਵੀ ਹਾਥੀ ਮਰ ਗਿਆ ਹੈ, ਕਿਉਂਕਿ ਗੁਰੂ ਜੀ ਕਰਾਮਾਤ ਮੌਜੇ ਤੋਂ ਇਹਨੇ ਪਸੰਦ ਨਹੀਂ ਕਰਦੇ, ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕਰਾਮਾਤ ਨੂੰ ਭਾਵੇਂ ਪਸੰਦ ਨਹੀਂ ਕੀਤਾ ਗਿਆ, ਪਰ ਜੇਕਰ ਦੇਖਿਆ ਜਾਵੇ ਇੱਕ ਨਹੀਂ, ਹਜ਼ਾਰ ਹਨ, ਲੱਖਾਂ ਦੀ ਤਾਦਾਦ ਵਿੱਚ ਗੁਰੂ ਘਰ ਦੇ ਵਿੱਚ ਗੁਰੂਆਂ ਨੇ ਤੇ ਬੜੇ ਬੜੇ ਗੁਰਸਿੱਖਾਂ ਨੇ ਇਹ ਕੌਤਕ ਕੀਤੇ। ਹਾਂ, ਉਸ ਕਰਾਮਾਤ ਨੂੰ ਜਿਹੜੀ ਆਪਣੀ ਹੋਂਦ ਮੁੱਕ ਰੱਖ ਕੇ ਕਰਨੀ ਹੈ, ਗੁਨਾਹ ਕਰਾਰ ਦਿੱਤਾ ਗਿਆ ਹੈ, ਜੋ ਵਾਹਿਗੁਰੂ ਦੀ ਰਜ਼ਾ ਵਿੱਚ ਕਰਨੀ ਹੈ ਉਹ ਵਾਹਿਗੁਰੂ ਦੀ ਰਜ਼ਾ ਹੈ, ਹੁਕਮ ਹੈ, ਹੁਕਮ ਨੂੰ ਕੌਣ ਮੇਟੇ, ਕੋਈ ਵੀ ਮੇਟਣ ਸਮਰੱਥ ਨਹੀਂ ਹੈ। ਇਸ ਕਰਕੇ ਭੇਦ ਇੰਨਾ ਕੁ ਹੈ, ਇਸ ਗੱਲ ਨੂੰ ਹਰੇਕ ਸਮਝਦਾ ਨਹੀਂ ਹੈ। ਇਸ ਕਰਕੇ ਗੁਰੂ ਜੀ ਖੈਰ ਇੱਥੇ ਆਪਣੇ ਆਪ ਨੂੰ ਛੁਪਾਉਣਾ ਚਾਹੁੰਦੇ ਹਨ, ਕਹਿਣਗੇ, ਨਹੀਂ, ਹਾਥੀ ਜਿੰਦਾ ਸੀ, ਉਸਨੂੰ ਭਰਮ ਪੈ ਗਿਆ ਸੀ। ਖੈਰ, ਇਸ ਗੱਲ ਤੋਂ ਬਾਅਦ ਕੁਛ ਬਚਨ ਬਲਾ ਛਿੜੇ ਤੇ ਬਾਦਸ਼ਾਹ ਨੇ ਕਿਹਾ, ਮਹਾਰਾਜ ਮੈਨੂੰ ਛੁੱਟੀ ਦਿਓ, ਮੈਨੂੰ ਇਹ ਵੇਲੇ ਫਿਰ ਥੋੜ੍ਹਾ ਜਿਹਾ ਨਸ਼ਾ ਲੈਣ ਦਾ ਸੁਭਾਅ। ਬਹੁਤ ਕਿਸੇ ਅੱਛੇ ਮੁਲਕ ਤੋਂ ਬਹੁਤ ਆਲਾ ਕਿਸਮ ਦੀ ਸ਼ਰਾਬ ਮੇਰੇ ਪਾਸ, ਅਗਰ ਹੁਕਮ ਕਰੋ ਇੱਕ ਸੁਰਾਹੀ ਆਪਦੇ ਵਾਸਤੇ ਵੀ ਹਾਜ਼ਰ ਕਰਦੀ, ਕਿਉਂਕਿ ਮੈਂ ਸੁਣਿਆ ਹੈ ਕਿ ਗੋਰਖਾ ਸ਼ਰਾਬ ਪੀ ਕੇ ਤਾੜੀਆਂ ਲਾਉਂਦੇ ਸਨ, ਸਮਾਧੀਆਂ ਲਾਉਂਦੇ ਸਨ। ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ, ਕਹਿਣਗੇ ਬਾਦਸ਼ਾਹ ਜਿਹੜੀਆਂ ਸਮਾਧੀਆਂ ਨਸ਼ਿਆਂ ਦੇ ਆਸੇ ਲੱਗਦੀਆਂ ਚੰਗੀਆਂ ਸਮਾਧੀਆਂ ਹੋਣਗੀਆਂ। ਨਸ਼ੇ ਦੇ ਵਿੱਚ ਗੁੱਟ ਹੋ ਕੇ ਪਿਆਇਆ ਸਮਾਧੀ ਹੁੰਦੀ ਹੈ? ਸਮਾਧੀ ਤਾਂ ਵਾਹਿਗੁਰੂ ਦੇ ਨਾਲ ਲਿਵਲੀਨ ਹੋਣ ਦੀ ਹੁੰਦੀ ਹੈ। ਵਾਹਿਗੁਰੂ ਆਪ ਹੀ ਸਮਾਧ ਰੂਪ ਹੈ। ਜਦੋਂ ਅਸੀਂ ਆਪਣੀ ਬਿਰਤ ਨੂੰ ਉਹਦੇ ਵਿੱਚ ਲੀਨ ਕਰ ਦਿਆਂਗੇ, ਉਹ ਕੁਦਰਤੀ ਸਹਿ ਸਮਾਧ। ਸੋ ਇਸ ਕਰਕੇ ਸਾਡੇ ਪਾਸ ਇਹ ਜੀ ਸ਼ਰਾਬ ਹੈ, ਗੁਰੂ ਜੀ ਕਹਿੰਦੇ ਉਹ ਤੇਰੀ ਸ਼ਰਾਬ ਦਾ ਭਲਾ ਨਸ਼ਾ ਕਰ ਕਿੰਨੀ ਕੁ ਦੇਰ ਰਹਿੰਦਾ ਬਾਦਸ਼ਾਹ? ਕਹਿਣਾ ਮਹਾਰਾਜ ਸ਼ਾਮ ਨੂੰ ਪੀਂਗੇ ਸਵੇਰੇ ਉੱਤਰ ਜਾਂਦਾ। ਬਸ ਇੰਨਾ ਕਿ ਸਾਡੇ ਪਾਸ ਕਹਿੰਦੇ ਇਹ ਜੀ ਸ਼ਰਾਬ ਹੈ, ਜੇ ਤੂੰ ਇੱਕ ਉਸਦਾ ਪਿਆਲਾ ਲੈ ਲਵੇਂ, ਇੱਕ ਬੈਗ ਲੈ ਲਵੇਂ, ਉਹਦਾ ਨਸ਼ਾ ਕਿਆਮਤ ਉਤਰੇ। ਹੈਰਾਨ ਹੋ ਗਿਆ, ਇਹ ਜੀ ਸ਼ਰਾਬ ਕਿਹੜੀ? ਤਾਂ ਮਹਾਰਾਜ ਜ਼ਰੂਰ ਕਿਰਪਾ ਕਰੋ। ਪਰ ਗੁਰੂ ਜੀ ਕਹਿਣਗੇ ਬਾਦਸ਼ਾਹ ਉਹ ਸ਼ਰਾਬ ਇਹ ਜੀ ਮਜ਼ਬੂਤ ਹੈ, ਉਹ ਸੋਨੇ ਦੇ ਬਰਤਨ ਤੋਂ ਬਿਨਾਂ ਠਹਿਰ ਨਹੀਂ ਸਕਦੀ। ਜਿਵੇਂ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਠਹਿਰ ਨਹੀਂ ਸਕਦਾ, ਹੋਰ ਬਰਤਨ ਨੂੰ ਭੰਨ ਦਿੰਦਾ ਹੈ। ਇਸੇ ਤਰ੍ਹਾਂ ਹੀ ਉਹ ਜਿਹੜੀ ਸਾਡੀ ਸ਼ਰਾਬ ਹੈ ਉਹ ਸੋਨੇ ਦੇ ਬਰਤਨ ਵਿੱਚ ਹੀ ਨਿਵਾਸ ਕਰਦੀ, ਅਤਿਅੰਤ ਸ਼ੁੱਧ ਹਿਰਦਾ ਹੈ ਜਿਹੜਾ ਉਹਦੇ ਵਿੱਚ ਨਿਵਾਸ ਕਰਦੀ ਹੈ, ਮੈਲੇ ਹਿਰਦਿਆਂ ਵਿੱਚ ਉਹ ਨਿਵਾਸ ਨਹੀਂ ਕਰਦੀ ਹੈ। ਇਸ ਕਰਕੇ ਜਿਸ ਨੂੰ ਪ੍ਰਾਪਤ ਹੋ ਜਾਏ ਉਹਦਾ ਨਸ਼ਾ ਤੇ ਦਿਨਰਾਤ ਨਹੀਂ ਉਤਰਦਾ। ਗੁਰੂ ਜੀ ਇਹ ਬਚਨ ਗਿਆ, ਖੈਰ ਬਾਅਦ ਚ ਚਲਾਂਗੇ। ਸ਼ੁੱਧ ਹਿਰਦਾ ਉਹਦਾ ਵਿਚਾਰਦਾ ਕਿੱਥੇ ਸੀ? ਇਉਂ ਕਰਕੇ ਇੱਧਰ ਗੁਰੂ ਸਮੇਸ਼ ਜੀ ਨੇ ਸਿੱਖਾਂ ਨੂੰ ਕਿਹਾ, ਜਿਨ੍ਹਾਂ ਨੇ ਅਰਜ਼ ਕੀਤੀ ਸੀ ਮਹਾਰਾਜ ਕਿ ਇਹ ਗੱਲ ਠੀਕ ਹੈ ਕਿ ਗਲਤ ਹੈ? ਗੁਰੂ ਜੀ ਕਹਿੰਦੇ ਠੀਕ ਹੈ, ਨਾਮ ਦੇ ਵਿੱਚ ਅਮਲ ਹੈ, ਨਾ ਉਤਰਨ ਵਾਲਾ ਅਮਲ ਹੈ, ਦੁਨੀਆਂ ਦੇ ਅਮਲ ਤਾਂ ਕੁਛ ਵੀ ਨਹੀਂ। ਵਿਸ਼ੇ ਅਨੰਦ ਸੰਸਾਰ ਹੈ, ਭਜਨ ਅਨੰਦ ਹਰਦਾਸ, ਪਰਮਾਨੰਦ ਜੀਵ ਨੂੰ ਭਈ ਵਾਸ਼ਨਾ ਨਾਲ। ਦੁਨੀਆਂ ਦੇ ਸੁੱਖ ਜਿਹੜੇ ਹਨ ਉਹਨਾਂ ਦਾ ਸੁੱਖ ਇੱਕ ਬੂੰਦ ਹੈ, ਭਜਨ ਦਾ ਸੁੱਖ ਜਿਹੜਾ ਇੱਕ ਦਰਿਆ ਹੈ। ਬ੍ਰਹਮਾਨੰਦ ਭਜਨ ਕਰਦੇ ਕਰਦੇ ਤੱਤ ਗਿਆਨ ਵਾਸ਼ਨਾ ਕਮਨਾਸ਼ ਦੁਆਰਾ ਜੋ ਆਨੰਦ ਪ੍ਰਾਪਤ ਹੁੰਦਾ ਹੈ ਉਹ ਆਨੰਦ ਦਾ ਸਮੁੰਦਰ ਬਣ ਜਾਂਦਾ, ਉਹ ਤਾਂ ਆਨੰਦ ਦਾ ਸਮੁੰਦਰ ਹੈ। ਹੁਣ ਦੱਸੋ ਸਮੁੰਦਰ ਵੱਡਾ ਹੈ ਕਿ ਦਰਿਆ ਵੱਡਾ ਹੈ ਜਾਂ ਕਿ ਬੂੰਦ ਵੱਡੀ ਹੈ? ਸਾਰੇ ਕਹਿਣਗੇ ਸਮੁੰਦਰ ਬਹੁਤ ਵਿਸ਼ਾਲ ਚੀਜ਼ ਹੈ, ਉਸ ਤੋਂ ਛੋਟਾ ਦਰਿਆ ਹੈ, ਬੂੰਦ ਤਾਂ ਕੁਛ ਵੀ ਨਹੀਂ ਹੈ ਇਹਨਾਂ ਦੇ ਮੁਕਾਬਲੇ। ਸਾਰੇ ਸੰਸਾਰ ਨੂੰ ਵਿਸ਼ੇ ਕੀ ਹਨ? ਅੱਖਾਂ, ਕੰਨ, ਨਾਸਕਾਂ, ਰਸਨਾ, ਤੱਕ ਇੰਦਰੀਆਂ, ਪੰਜੇ ਗਿਆਨ ਇੰਦਰੀਆਂ, ਇਹਨਾਂ ਦੁਆਰਾ ਮਨ ਦਾ ਟਕਾ ਹੋ ਜਾਣਾ। ਉਸ ਮਨ ਦੇ ਟਕਾ ਵਿੱਚ ਜਿਹੜਾ ਕੁਛ ਸੁੱਖ ਮਹਿਸੂਸ ਹੁੰਦਾ ਹੈ ਤਾਂ ਉਹ ਵੀ ਆਤਮਾ ਦਾ, ਉਹਦੇ ਵਿੱਚ ਆਤਮਾ ਦਾ ਅਕਸ਼ ਪੈਂਦਾ, ਇਹ ਵਿਸ਼ੇ ਸੁੱਖ ਸਰੂਪ ਨਹੀਂ ਹਨ। ਇਸ ਕਰਕੇ ਉਹਦਾ ਅਕਸ਼ ਪੈ ਜਾਣਾ, ਉਸਨੂੰ ਇਹ ਵਿਸ਼ੇ ਆਨੰਦ ਮੰਨਦੇ ਹਨ, ਉਹ ਇੱਕ ਬੂੰਦ ਹੈ। ਸਮੁੰਦਰ ਵਿੱਚ ਇੱਕ ਡੱਕਾ ਲਓ, ਡੁਬੋ, ਉਹਦੇ ਉੱਤੇ ਬੂੰਦ ਆਏਗੀ, ਇੰਨਾ ਕੁ। ਸੋ ਬਾਕੀ ਭਜਨ ਆਨੰਦ, ਭਜਨ ਦੇ ਵਿੱਚ ਜਿਹੜਾ ਮਨ ਟਿਕਦਾ ਹੈ, ਬਾਣੀ ਵਿੱਚ, ਕੀਰਤਨ ਵਿੱਚ, ਸਿਮਰਨ ਵਿੱਚ, ਵਿਆਸ ਵਿੱਚ ਜਿਹੜਾ ਮਨ ਟਿਕਦਾ ਹੈ, ਉਹ ਇਕਾਗਰਤਾ ਇੱਕ ਦਰਿਆਵਤ ਹੈ। ਉਹ ਯਾਨੀ ਸੁੱਖ ਹੈ ਜਿਹੜਾ ਦਰਿਆਵਤ, ਇਤਨਾ ਵਿਸ਼ਾਲ ਜ਼ਿਆਦਾ ਹੈ ਉਹਦੇ ਨਾਲ। ਇਉਂ ਕਰਦੇ ਕਰਦੇ ਜਿਸ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਗਈ, ਤੱਤ ਗਿਆਨ ਵਾਸ਼ਨਾ ਹੈ ਮਨੋਨਾਸ ਦਾ ਵਿਆਸ ਕਰਕੇ, ਜਿਸਦਾ ਮਨ ਦਾ ਮਨੱਤ ਭਾਵ ਹੀ ਨਸ਼ਟ ਹੋ ਗਿਆ, ਬਾਕੀ ਰਹਿ ਗਿਆ ਆਨੰਦ ਦਾ ਸਾਗਰ ਆਤਮਾ ਹੀ, ਉਹ ਤਾਂ ਫਿਰ ਆਨੰਦ ਦਾ ਸਮੁੰਦਰ ਹੈ। ਸੋ ਇਸ ਕਰਕੇ ਜਿਹੜੇ ਸਿਆਣੇ ਪੁਰਸ਼ ਹਨ ਉਹ ਬੂੰਦ ਨੂੰ ਛੱਡ ਕੇ ਦਰਿਆ ਜਾਂ ਸਮੁੰਦਰ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਇਸੇ ਕਰਕੇ ਬਾਰ ਬਾਰ ਫਰਮਾਨ ਕੀਤਾ ਹੈ ਗੁਰੂ ਜੀ ਨੇ, ਪੀਲੇ ਸਖੀਏ ਤਨਾ
ਨਾਮ ਮਹਾਰਸ ਪੀਅ, ਬਿਨ ਰਸ ਚਾਖੇ ਬੁੱਢ ਗਈ ਸਗਰੀ, ਸੁਖੀ ਨਾ ਹੋਵੋ ਤੇ ਜੀਓ। ਇਉਂ ਉਸ ਭਜਨ ਦੇ ਆਨੰਦ ਵੱਲ ਤੇ ਬ੍ਰਹਮਾਨੰਦ ਵੱਲ ਗੁਰੂ ਜੀ ਪ੍ਰੇਰ ਰਹੇ ਹਨ। ਸਭ ਤੋਂ ਜ਼ਿਆਦਾ ਸ਼ੁਭ ਚਿੰਤਕ ਬਿਹਤਰੀ ਚਾਹੁਣ ਵਾਲਾ ਸਿੱਖ ਦਾ ਗੁਰੂ ਹੋਇਆ ਕਰਦਾ ਹੈ, ਜਿਵੇਂ ਆਪਣੇ ਬੱਚਿਆਂ ਦੀ ਬਿਹਤਰੀ ਚਾਹੁਣ ਵਾਲਾ ਨੇਕ ਪਿਤਾ ਹੁੰਦਾ ਹੈ। ਇਸੀ ਤਰ੍ਹਾਂ ਸਿੱਖ ਦੀ ਬਿਹਤਰੀ ਚਾਹੁਣ ਵਾਲਾ ਗੁਰੂ ਹੈ। ਗੁਰੂ ਚਾਹੁੰਦਾ ਹੈ ਜਿਸ ਆਨੰਦ ਵਿੱਚ ਮੈਂ ਮਹਿਬ ਹਾਂ, ਮੇਰਾ ਸਿੱਖ ਵੀ ਇਹੋ ਜਿਹੇ ਆਨੰਦ ਵਿੱਚ ਹੀ ਮਹਿਬ ਹੋ ਜਾਵੇ। ਹਾਂ, ਹਰ ਸ਼ੋਕ ਅਨੰਤ ਨਹੀਂ ਦੀਆ, ਸੋਖ ਹਰ ਗੁਰੂ ਨਾਨਕ ਕੋ ਦੀਆ। ਸੁਹਿਓ ਉਧਰ ਪ੍ਰੇਰਦੇ ਹਨ। ਸੋ ਭਜਨ ਦਾ ਆਨੰਦ ਯਾਨੀ ਵਿਸ਼ੇ ਆਨੰਦ ਇੱਕ ਗੂੰਦ ਹੈ, ਭਜਨ ਦਾ ਆਨੰਦ ਆਨੰਦ ਦਾ ਦਰਿਆ ਹੈ, ਤੇ ਬ੍ਰਹਮਾਨੰਦ ਆਨੰਦ ਦਾ ਸਮੁੰਦਰ ਹੈ। ਜਿਸ ਨੂੰ ਪ੍ਰਾਪਤ ਹੋਇਆ ਉਹ ਜਾਣੇ, ਸੋ ਜਾਣੇ ਦਿਨ ਚਾਖਿਆ ਹਰ ਨਾਮ ਅਮੋਲਾ। ਪਰ ਪ੍ਰਾਪਤ ਕਿਸ ਨੂੰ ਹੁੰਦਾ ਹੈ? ਸੰਤਨ ਇਹ ਅਵਸਥਾ ਸੰਤਾਂ ਦੀ ਹੈ, ਜਿਸ ਨੂੰ ਪ੍ਰਾਪਤ ਹੋ ਜਾਵੇ ਉਹਦਾ ਦਰਜਾ ਸੰਤਾਂ ਵਿੱਚ ਹੋ ਜਾਂਦਾ ਹੈ। ਇਉਂ ਕਰਕੇ ਗੁਰੂ ਜੀ ਉਹਨਾਂ ਪ੍ਰੇਮੀਆਂ ਨੂੰ ਕਹਿੰਦੇ ਹਨ, ਭਾਈ ਭਜਨ ਦੇ ਵਿੱਚ ਬਾਣੀ ਵਿੱਚ ਆਨੰਦ ਹੈ, ਸਰੂਰ ਹੈ, ਮਸਤੀ ਹੈ, ਨਾ ਉਤਰਨ ਵਾਲੀ ਮਸਤੀ ਹੈ, ਇਸ ਕਰਕੇ ਇਹਦੇ ਸੰਸੇ ਵਾਲੀ ਗੱਲ ਕੋਈ ਨਹੀਂ। ਉਹਨਾਂ ਅਰਜ਼ ਕੀਤੀ, ਗਰੀਬ ਨਿਵਾਜ਼ ਸਾਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਕਿਹਾ, ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ, ਤੁਸੀਂ ਨਾਮ ਨਹੀਂ ਸਿਮਰਨ ਕਰਦੇ ਹੋਵੋਗੇ। ਮਹਾਰਾਜ, ਰੋਜ਼ ਪੜ੍ਹਦੇ ਹਾਂ ਬਾਣੀ, ਨਿਤਨੇਮ ਨਾਲ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਸਾਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ। ਇਉਂ ਦੋ ਚਾਰ ਦਫ਼ਾ ਕੇ ਅਖੀਰ ਗੁਰੂ ਜੀ ਨੇ ਉਹਨਾਂ ਪ੍ਰੈਕਟੀਕਲੀ ਸਮਝਾਉਣ ਵਾਸਤੇ ਇੱਕ ਕੌਤਕ ਪਰਚਾ ਕਹਿਣਗੇ, ਭਾਈ ਇੱਕ ਸੁਖ ਨਿਧਾਨ ਦਾ ਰਗੜ ਕੇ ਵੱਡਾ ਸਰਵਲੋ ਦਾ ਗੜਵਾ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਕੁਛ ਸਰਵਲੋ ਦੇ ਬਾਟੇ ਲਿਆਓ, ਲਿਆਂਦੇ ਗਏ। ਉਹਨਾਂ ਪ੍ਰੇਮੀਆਂ ਨੂੰ ਜਿਹਨਾਂ ਇਹ ਸਵਾਲ ਕੀਤਾ ਸੀ, ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਬਿਠਾ ਲਏ ਗਏ। ਸੋ ਹੁਕਮ ਹੋਇਆ, ਹਰ ਇੱਕ ਦੇ ਅੱਗੇ ਇੱਕ ਇੱਕ ਬਾਟਾ ਰੱਖ ਦਿਓ। ਰੱਖਤਾ। ਸੋ ਜਿਸ ਦੇ ਪਾਸ ਗੜਵਾ ਪਿਆ ਸੁਖ ਨਿਧਾਨ ਰਗੜੇ ਹੋਏ ਦਾ ਸੀ, ਉਹਨੂੰ ਹੁਕਮ ਕੀਤਾ, ਦੋ ਦੋ ਗੁੱਟਾਂ ਹਰ ਇੱਕ ਦੇ ਬਾਟੇ ਵਿੱਚ ਪਾਈ ਜਾ। ਐਸਾ ਹੀ ਕੀਤਾ ਗਿਆ। ਇੱਕ ਪਾਸੇ ਵਾਲਿਆਂ ਨੂੰ ਕਿਹਾ, ਤੁਸੀਂ ਛਕ ਲਓ। ਦੂਸਰੀ ਤਰਫ ਜਿਹੜੇ ਬੈਠੇ ਸਨ ਉਹਨਾਂ ਨੂੰ ਹੁਕਮ ਆਇਆ, ਤੁਸੀਂ ਕੁਰਲੀਆਂ ਕਰ ਦਿਓ, ਯਾਨੀ ਤੁਸੀਂ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਖਿਆਲ ਰੱਖੋ। ਦੋਨਾਂ ਨੇ ਹੁਕਮ ਦੀ ਤਾਮੀਲ ਕੀਤੀ। ਜਿਹਨਾਂ ਨੂੰ ਛਕਣ ਦਾ ਹੁਕਮ ਸੀ ਉਹਨਾਂ ਨੇ ਛਕ ਲਿਆ, ਜਿਹਨਾਂ ਨੂੰ ਕੁਰਲੀਆਂ ਦਾ ਹੁਕਮ ਸੀ ਕੁਰਲੀਆਂ ਕਰ ਦਿੱਤੀਆਂ, ਗਲੇ ਦੇ ਅੱਗੇ ਇੱਕ ਬੂੰਦ ਨਹੀਂ ਲੰਘਣ ਦਿੱਤੀ। ਦੋ ਚਾਰ ਦਸ ਮਿੰਟ ਗੁਜ਼ਰੇ, ਪੁੱਛਿਆ, ਦੱਸੋ ਬਈ ਕੁਛ ਨਸ਼ਾ ਹੋਇਆ? ਜਿਹਨਾਂ ਛਕਿਆ ਸੀ ਕਹਿਣਗੇ, ਹਾਂ ਮਹਾਰਾਜ, ਥੋੜਾ ਥੋੜਾ ਕੁਛ ਪ੍ਰਤੀਤ ਹੁੰਦਾ ਹੈ। ਦੂਜਿਆਂ ਨੂੰ ਪੁੱਛਿਆ, ਤੁਸੀਂ ਦੱਸੋ ਭਾਈ? ਉਹ ਕਹਿਣਗੇ, ਮਹਾਰਾਜ ਅਸੀਂ ਕਿਹੜਾ ਪੀਤਾ ਹੈ, ਸਾਨੂੰ ਤਾਂ ਹੁਕਮ ਸੀ ਗਲੇ ਦੇ ਅੱਗੇ ਬੂੰਦ ਨਹੀਂ ਜਾਣ ਦੇਣੀ, ਅਸੀਂ ਐਵੇਂ ਕੀਤਾ ਹੈ, ਕੁਰਲੀਆਂ ਕਰ ਦਿੱਤੀਆਂ। ਅਸੀਂ ਕੁਰਲੀਆਂ ਤਾਂ ਹੁਕਮ ਸੀ ਕੁਰਲੀਆਂ ਹੀ ਕਰਨੀਆਂ ਸੀਆਂ। ਸੋ ਗੁਰੂ ਜੀ ਕਹਿਣ ਲੱਗੇ, ਇਹ ਗੱਲ ਕੀ, ਤੁਸੀਂ ਕੁਰਲੀਆਂ ਕੀਤੀਆਂ, ਤੁਹਾਨੂੰ ਵੀ ਨਸ਼ਾ ਹੋਣਾ ਚਾਹੀਦਾ ਸੀ, ਇਹਨਾਂ ਛਕੇ ਇਹਨਾਂ ਨੂੰ ਵੀ ਹੋਣਾ ਚਾਹੀਦਾ ਸੀ। ਨਹੀਂ ਮਹਾਰਾਜ, ਇਹਨਾਂ ਨੇ ਛਕਿਆ, ਅੰਦਰ ਗਿਆ, ਜਾ ਕੇ ਖੁਸ਼ੀ ਕੀਤੀ ਨਾੜੀਆਂ ਵਿੱਚ, ਫਿਰ ਜਾ ਕੇ ਨਸ਼ਾ ਹੋਇਆ, ਤੇ ਅਸੀਂ ਤਾਂ ਕੁਰਲੀਆਂ ਕਰਤੀਆਂ, ਅੱਗੇ ਇੱਕ ਬੂੰਦ ਹੀ ਨਹੀਂ ਗਈ, ਨਸ਼ਾ ਸਾਨੂੰ ਕਿਵੇਂ ਹੋ ਜਾਵੇ? ਗੁਰੂ ਜੀ ਕਹਿੰਦੇ, ਇਹ ਦੱਸੋ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸੀਂ ਬਾਣੀ ਪੜ੍ਹਦੇ ਨੀ, ਬਾਣੀ ਨੇ ਕੁਰਲੀਆਂ ਕਰਦੇ ਹੋ, ਕੁਰਲੀਆਂ ਕਰਨੀਆਂ ਕੀ ਹਨ? ਖਿਆਲ ਨਾ ਲੱਗਣਾ, ਖਿਆਲ ਤਾਂ ਹੋਰ ਪਾਸੇ ਨੱਠਿਆ ਫਿਰਦਾ ਹੈ, ਹੱਥ ਨਾਲ ਮਾਲਾ ਘੁਕਾਈ ਜਾਂਦਾ ਹੈ ਜਾਂ ਬਾਣੀ ਪੜ੍ਹੀ ਜਾਂਦਾ ਹੈ, ਇਉਂ ਤਾਂ ਉਹ ਆਨੰਦ ਨਹੀਂ ਆਉਣਾ। ਜਿੰਨੀ ਦੇਰ ਤੱਕ ਮਨ ਇਕਾਗਰ ਨਹੀਂ ਹੁੰਦਾ, ਭਜਨ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ। ਇਹ ਤਦ ਹੋਏਗਾ ਮੇਰੇ ਪ੍ਰੇਮ ਨਾਲ ਹੋਰ ਪਾਸਿਓਂ ਖਿਆਲ ਨੂੰ ਰੋਕ ਕੇ ਹਰੀ ਜਸਤੀ ਜੋੜ ਕੇ ਕੀਤਾ ਜਾਵੇ, ਫਿਰ ਇਹ ਆਨੰਦ ਪ੍ਰਾਪਤ ਹੁੰਦਾ ਹੈ। ਭਜਨ ਦੇ ਵਿੱਚ ਜ਼ਰੂਰ ਕੁਮਾਰੀ ਮਸਤੀ, ਨਾ ਉਤਰਨ ਵਾਲੀ ਮਸਤੀ ਹੈ। ਇਉਂ ਗੁਰੂ ਜੀ ਦਾ ਹਰ ਕੌਤਕ ਜਿਹੜਾ ਸੀ ਸਿੱਖਿਆ ਦਾਤਾ ਸੀ, ਭਾਵੇਂ ਸੰਸਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਜ਼ੁਲਮ ਰਾਜ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਸਨ, ਉਹਨਾਂ ਨੂੰ ਉਖੇੜਨ ਵਾਸਤੇ ਕਿਸੇ ਦਰਖਤ ਦੀ ਜੜ੍ਹ ਬਹੁਤ ਡੂੰਘੀ ਹੋਵੇ, ਬਹੁਤ ਮਜ਼ਬੂਤ ਹੋਵੇ, ਉਸਨੂੰ ਪੱਟਣ ਵਾਸਤੇ ਕਿਤਨੀ ਖੇਚਲ ਕਰਨੀ ਪੈਂਦੀ ਹੈ। ਇਸੀ ਤਰ੍ਹਾਂ ਜਿਸ ਰਾਜ ਦੀਆਂ ਜ਼ੁਲਮ ਰਾਜ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਜਾਣ, ਉਹਨੂੰ ਕੱਢਣ ਵਾਸਤੇ ਉਖੇੜਨ ਵਾਸਤੇ ਵੀ ਇਸੀ ਤਰ੍ਹਾਂ ਬੜੀ ਖੇਚਲ ਦੀ ਲੋੜ ਹੈ। ਗੁਰੂ ਜੀ ਨੇ ਕਿਤਨੀਆਂ ਕੁਰਬਾਨੀਆਂ ਕੀਤੀਆਂ, ਗੁਰੂ ਪੰਚਮ ਪਾਤਸ਼ਾਹ, ਨੌਵੇਂ ਪਾਤਸ਼ਾਹ, ਗੁਰੂ ਦਸਵੇਂ ਪਾਤਸ਼ਾਹ ਨੇ ਚਾਰੇ ਸਾਹਿਬਜ਼ਾਦੇ, ਤਾਂ ਸਾਰਾ ਪਰਿਵਾਰ ਹੀ, ਸਾਰਾ ਖਾਲਸਾ ਹੀ ਕੁਰਬਾਨ ਕਰ ਦਿੱਤਾ ਇਸ 'ਤੇ ਤਦ ਜਾ ਕੇ ਉਸ ਰੂਨਾਥ ਦੀਆਂ ਜੜ੍ਹਾਂ ਉੱਠੇ ਨੇ, ਉੱਠਣ ਵਾਲੀਆਂ ਥੋੜ੍ਹੀਆਂ ਸੀ, ਬਹੁਤ ਡੂੰਘੀਆਂ ਸੀਗੀਆਂ। ਇਉਂ ਕਰਕੇ ਸਾਧਕ ਇਹ ਤਾਂ ਹੈ ਨਾ ਰਾਸ਼ੀ ਪੁਆਇੰਟ ਇਸ ਤਰੀਕੇ ਦੇ। ਦੂਸਰੇ ਪਾਸੇ ਗੁਰੂ ਜੀ ਆਪਣੇ ਗੁਰੂ ਵਾਲੇ ਫਰਜ਼ ਅਦਾ ਕਰ ਰਹੇ ਹਨ। ਇਸੇ ਤਰ੍ਹਾਂ ਅੱਜ ਵੀ ਇਸੇ ਤਰ੍ਹਾਂ ਗੁਰੂ ਕਾ ਦਰਬਾਰ ਲੱਗਿਆ ਹੈ ਸ੍ਰੀ ਅਨੰਦਪੁਰ ਸਾਹਿਬ। ਜੇਠਾੜ ਦਾ ਮਹੀਨਾ, ਬੜੀ ਲੋ ਚੱਲਦੀ ਹੈ, ਲੋਆਂ ਦੇ ਚੱਲਣ ਕਰਕੇ ਹਰ ਆਦਮੀ ਦਾ ਸਰੀਰ ਤਪਦਾ ਹੈ, ਸਾਰੀਆਂ ਵਸਤਾਂ ਤਪਦੀਆਂ ਹਨ, ਵਾਰ ਵਾਰ ਪਿਆਸ ਲੱਗਦੀ ਹੈ, ਪਾਣੀ ਪੀਂਦੇ ਹਨ। ਹਾਂ, ਗੁਰੂ ਕੇ ਦਰਬਾਰ ਵਿੱਚ ਪੱਖੇ ਵੀ ਚੱਲਦੇ ਹਨ, ਪਿਆਸ ਲੱਗਦੀ ਤੇ ਪਾਣੀ ਵੀ ਮਿਲਦਾ ਹੈ। ਹਜ਼ੂਰ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਨਾਲ ਕਿਹਾ ਪਾਣੀ ਜਲ। ਗੜਵੀ ਬਰਦਾਰ ਸਿੰਘ ਹਾਜ਼ਰ ਨੇ ਸੀ, ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ ਲੜਕਾ ਜਿਹਦੀ ਉਮਰ 13-14 ਸਾਲ ਦੀ ਸੀ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਲੜਕਾ ਹੈ। ਉੱਠ ਕੇ ਜਾਂਦਾ ਹੈ, ਜਾ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ ਤੇ ਲੈ ਲਿਆ ਤੇ ਉਹਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ। ਪਾਪਿਆ ਕਿਸੇ ਅਮੀਰ ਦਾ ਪੁੱਤਰ ਹੈ, ਉਸਨੂੰ ਪੁੱਛਣਾ ਸ਼ੁਰੂ ਕੀਤਾ, ਬੀਬਾ ਕਿਸਦਾ ਪੁੱਤਰ ਹੈ? ਉਸਨੇ ਅਰਜ਼ ਕੀਤੀ, ਗਰੀਬ ਨਾ, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ। ਹਾਂ, ਪ੍ਰਤੀਤ ਹੁੰਦਾ ਤੈਂ ਕਦੇ ਇਹਨਾਂ ਹੱਥਾਂ ਨਾਲ ਸੇਵਾ ਨਹੀਂ ਕੀਤੀ। ਉਹ ਕਹਿੰਦੇ, ਨਹੀਂ ਮਹਾਰਾਜ, ਅੱਜ ਪਹਿਲਾ ਦਿਨ ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਗੁਰੂ ਜੀ ਨੇ ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਬਰਤਨ, ਜੂਠੇ ਬਰਤਨ ਲੰਗਰ ਵਿੱਚ ਪਹੁੰਚ ਕੇ ਮਾਂਜੇ ਹੋਣ? ਨਹੀਂ ਮਹਾਰਾਜ, ਕਦੇ ਸਾਧ ਸੰਗਤ ਭੁੱਖਾ ਮਾਰਿਆ ਹੋਵੇ? ਉਸਨੇ ਕਿਹਾ, ਨਹੀਂ। ਗਰੀਬ ਨਵਾਜ਼, ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਸਨੇ ਕਿਹਾ, ਨਹੀਂ। ਇਹ ਕਿਤੇ ਝਾੜੂ ਮਾਰਿਆ ਹੋਵੇ ਗੁਰੂ ਸਥਾਨ ਵਿੱਚ? ਨਹੀਂ ਗਰੀਬ ਨਵਾਜ਼। ਕਦੇ ਤੱਪੜ ਵਿਛਾਇਆ ਹੋਣ ਸਾਧ ਸੰਗਤ ਦੇ? ਨਹੀਂ ਸੱਚੇ ਪਾਤਸ਼ਾਹ। ਹੋਰ ਕੋਈ ਸੇਵਾ ਕਦੇ ਕੋਈ ਨਹੀਂ ਕੀਤੀ? ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਆਪ ਜੀ ਨੇ ਉਹ ਕਟੋਰਾ ਸੁਣੇ ਪਾਣੀ ਫੇਂਕ ਦਿੱਤਾ, ਪੀਤਾ ਨਹੀਂ। ਕੀਰਤ ਨੂੰ ਚੂਚੀ ਹੋ ਰਿਹਾ ਸੀ, ਕੁਛ ਨੇੜੇ ਨੇੜੇ ਦੇ ਪ੍ਰੇਮੀਆਂ ਦੇ ਕੰਨਾਂ ਵਿੱਚ ਇਸ ਉੱਤਰ ਪ੍ਰਸ਼ਨ ਦਾ ਗੱਲ ਪਹੁੰਚੀ। ਦੂਰ ਵਾਲਿਆਂ ਨੂੰ ਸੁਣਾਇਆ ਨਹੀਂ, ਪਰ ਇੰਨੀ ਗੱਲ ਜ਼ਰੂਰ ਸਭ ਨੇ ਦੇਖੀ ਵੀ ਪਾਣੀ ਮੰਗਾਇਆ ਸੀ ਗੁਰੂ ਜੀ ਨੇ, ਇਹਦੇ ਤੋਂ ਪਾਣੀ ਨਹੀਂ ਪੀਤਾ, ਪਾਣੀ ਡੋਲਤਾ। ਪਤਾ ਨਹੀਂ ਕਿਤਨਾ ਵੱਡਾ ਭਾਰਾ ਨੁਕਸ ਇਸ ਪਚਗਨੀ ਵਿੱਚ ਹੈ, ਕਿਉਂਕਿ ਗੁਰੂ ਅੰਤਰਯਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਨ, ਭਰੇ ਭਰੇ ਕੀ ਪੀਰ ਪਛਾਣਤ। ਕਿਉਂ ਇਹਦੇ ਤੋਂ ਪਾਣੀ ਨਹੀਂ ਪੀਤਾ, ਬੜਾ ਭਾਰਾ ਨੁਕਸ ਹੋਣਾ ਇਹਦੇ ਵਿੱਚ ਕੋਈ। ਇਉਂ ਬਹੁਤ ਕਿਸਮ ਦੇ ਸਭ ਦੇ ਦਿਲਾਂ ਵਿੱਚ ਸ਼ੱਕ ਸ਼ਕੂਕ ਪੈ ਰਹੇ ਹਨ। ਉਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ, ਕੁਛ ਸਿੱਖਿਆ ਦੇਣ ਵਾਸਤੇ ਗੁਰੂ ਜੀ ਨੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਕਿਹਾ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨਾਲ ਛੋਹ ਕੇ ਪਾਣੀ ਪੀ ਲਿਆ, ਭੋਜਨ ਛਕ ਲਵੇ? ਸਭ ਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼। ਮੁਰਦੇ ਨੂੰ ਛੋਹਿਆ ਪਾਣੀ ਜਾਂ ਭੋਜਨ ਤਾਂ ਅਸ਼ੁੱਧ ਤੇ ਅਪਵਿੱਤਰ ਹੋ ਜਾਂਦਾ, ਪੀਣਾ ਤਾਂ ਕੀ ਹੈ, ਖਾਣਾ ਤਾਂ ਕੀ ਹੈ ਮੁਰਦੇ ਨਾਲ ਛੋਹ ਕੇ? ਜੇ ਕਿਸੇ ਕਤਾਈ ਕਿਸੇ ਪ੍ਰੇਮੀ ਦਾ ਮ੍ਰਿਤੂ ਹੋ ਜਾਂਦਾ ਹੈ, ਲੋਕੀ ਉਹਦੇ ਪਿੱਛੇ ਸ਼ਮਸ਼ਾਨ ਭੂਮਿਕਾ ਤਾਈ ਮਜ਼ਲ ਜਾਂਦੇ ਹਨ, ਵਾਪਸ ਆ ਕੇ ਕੱਪੜੇ ਬਦਲ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਖਾਣ ਪਾਣ ਵਿੱਚ ਪ੍ਰਵੇਸ਼ ਹੁੰਦੇ ਹਨ। ਉਹਦੇ ਪਿੱਛੇ ਜਾਣ ਕਰਕੇ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ ਤੇ ਮੁਰਦੇ ਨੂੰ ਛੋਹਿਆ ਪਾਣੀ ਪੀ ਲੈਣਾ ਜਾਂ ਭੋਜਨ ਛਕ ਲੈਣਾ, ਇਹ ਤਾਂ ਕੋਈ ਵੀ ਨਹੀਂ ਕਰਦਾ। ਗੁਰੂ ਜੀ ਕਹਿਣ ਲੱਗੇ, ਭਾਈ ਫਿਰ ਮੈਂ ਮੁਰਦੇ ਨਾਲ ਛੋਹਿਆ ਪਾਣੀ ਕਿਉਂ ਪੀ ਲਾਂ? ਉਹਨਾਂ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਤਾਂ ਮੁਰਦਾ ਨਹੀਂ, ਇਹ ਤਾਂ ਕਿਸੇ ਅਮੀਰ ਦਾ ਲੜਕਾ ਹੈ, ਚੰਗੀ ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ। ਗੁਰੂ ਜੀ ਕਹਿਣ ਲੱਗੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਭੁੱਲ ਗਿਆ? ਜਿਹਨਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਭਵਨਾਂ ਵਿੱਚ ਨੇ ਸਵੀਕਾਰ ਕੀਤਾ ਹੈ, ਉਹਨਾਂ ਬਚਨ ਭੁੱਲ ਗਿਆ? ਗੁਰੂ ਨਾਨਕ ਜੀ ਕਿਹਨੂੰ ਮੁਰਦਾ ਕਹਿੰਦੇ ਹਨ? ਇਹ ਸੁਣ ਕੇ ਸਭ ਸੰਗਤ ਦੇ ਵਿੱਚ ਹੈਰਾਨੀ ਹੋਈ। ਸਭ ਨੇ ਅਰਜ਼ ਕੀਤੀ, ਗਰੀਬਾਂ ਦੱਸੋ ਗੁਰੂ ਬਾਬਾ ਜੀ ਕਿਸਨੂੰ ਮੁਰਦਾ ਕਹਿੰਦੇ ਹਨ? ਆਪ ਜੀ ਕਹਿੰਦੇ ਹਨ, ਮੁਰਦਾ ਤਾਂ ਉਹ ਹੈ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਇਉਂ ਫਰਮਾਉਂਦੇ ਹਨ, ਮ੍ਰਿਤਕ ਕਹੀਏ ਨਾਨਕਾ, ਨਾਨਕਾ। नानका जब प्रीत नहीं भगवान। शरीर करके अति सुंदर बहुत खूबसूरत होवे, कोई कुलहीन चंगी कुलदा भी होवे, चतर गल्लां बातां विच भी बहुत होशियार होवे, मुख ज्ञानी एक कुंदन ब्रह्म ज्ञानी, एक कुंदन वाचक ज्ञानी है मुख ज्ञानी। मुख ज्ञानी तां पढ़े नूं कहिंदे हन, ते ब्रह्म ज्ञानी जिसने ब्रह्म नूं प्राप्त कीता है, ब्रह्म नूं प्राप्त होने दा मान करन दा उद्देश ही है। इस करके इत्थे दस्से मुख ज्ञानी जिहड़ा पूरा पढ़िया है, आलम है अमल नहीं। मुख ज्ञानी हनुमंत अनाड़ ही भावें कितना है, ये पंजे सिफतां उस व्यक्ति विच पाईआं जांदीआं हन। पर जेकर ओहदे चित विच रब दा प्यार नहीं, रब दा प्यार ना होण करके सेवा भगती नहीं करदा, तां ओहदा दर्जा गुरु नानक जी मुरदिआं विच कहिंदे ने मृतक कहीए नानका जो प्रीत नहीं भगवान। इह मुरदा दसदे हन, इह तां कहिंदा है मैं अजे तक कोई सेवा ही नहीं कीती गुरु नानक दे घर विच। भगती शुरू हुंदी है सत्संग दे जुत्ते झाड़न तों, जूठे बर्तन मांजण तों, इत्याद पाणी ढोणा, सेवा करनी, पखे मारने, तपड़ात बिछाउणे, इह सेवा तों इह शुरू हुंदी है। फिर हौली 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 मन दी शुद्धि द्वारा इह भजन आनंद प्राप्त करदा करदा आखर इह आत्मरसिया हो जांदा है। जिसने उसनू प्राप्त कर लिया ओहदा तां कहना की है, आत्मरस जिहां जाणदे आ हर रंग सहजे माण, नानक धन 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 जन आए ते भगवान। पर पहला सेवा ते शुरू हुंदा है, अगर एह नहीं शुरू कीता, उराड़ा ही नहीं शुरू कीता, तां अगे विद्या कित्थों प्राप्त होनी है। तां ते इधर भाई साहिब भाई गुरदास गुरु घर दे वेद व्यास कहिंदे ने, कहिंदे उहनां दे हत्थां पैरां नूं धिकार है जिहड़े सेवा च नहीं लगाउंदे इहनां नूं। ਸਿਰਕਾਰ ਹੱਥਾਂ ਪੈਰਾਂ ਨੂੰ, ਸਿਰਕਾਰ ਹੱਥਾਂ ਪੈਰਾਂ ਨੂੰ, ਸ਼ਬਦ ਬਿਨਾਂ ਗੁਰਮੰਤਰ ਸਿਮਰਨੀ। ਉਹ ਜ਼ਬਾਨ ਨੂੰ ਵੀ ਧਿਕਾਰ ਹੈ ਜਿਹੜੀ ਹਰੀ ਜਸ ਨਹੀਂ ਕਰਦੀ ਉਹ ਨਿੰਦਿਆ ਚੂਲੀ ਝੂਠ ਕਿਚ ਪਿਛ ਵਿਚ ਲੱਗੀ ਰਹਿੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਇਉਂ ਫਰਮਾਉਂਦੇ ਹਨ, ਜੇ ਤੂੰ ਨਾਮ ਨਾ ਜਪੇ ਕਾ ਦਾਰੂ ਮੈਂ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਜ਼ਬਾਨ ਕਹਿੰਦੇ ਜੇਕਰ ਇਸ ਜ਼ਬਾਨ ਨਾਲ ਹਰੀ ਜਸ ਨਹੀਂ ਕਰਨਾ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਵਿੱਚ ਇਹਦੇ ਵਿੱਚ ਹੀ ਲਗਾ ਰੱਖਣਾ ਹੈ ਤਾਂ ਬਿਹਤਰ ਇਹਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਕਿ ਨਿੰਦਿਆ ਦੇ ਦੋਸ਼ ਤੋਂ ਬਚਾਅ ਹੋ ਜਾਏਗਾ। ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਜੀ ਜ਼ਬਾਨ ਨੂੰ ਧਿਕਾਰ ਹੈ ਫਿਰ ਵੀ ਜੇ ਤਾਂ ਗੁਰ ਸ਼ਬਦ ਬਿਨ ਹਰਿਮੰਤਰ ਸਿਮਰਣੀ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹ ਧਿਕਾਰ ਯੋਗ ਹੈ ਉਸ ਤੋਂ ਨੀਚੇ ਹੱਥਾਂ ਪੈਰਾਂ ਨੂੰ ਵੀ ਧਿਕਾਰਾਂ ਦਿੰਦੇ ਹਨ ਬਿਨ ਸੇਵਾ ਤਿਰਘਾਤ ਪੈ ਔਰ ਨਿਫਲ ਕਰਨੀ ਉਹਨਾਂ ਹੱਥਾਂ ਪੈਰਾਂ ਨੂੰ ਵੀ ਧਿਕਾਰ ਹੈ ਜਿਹੜੇ ਸੇਵਾ ਨਹੀਂ ਕਰਦੇ
ਤਿਰਕਾਰ ਹੱਥਾਂ ਪੈਰਾਂ ਨੂੰ ਤਿਰਕਾਰ ਹੱਥਾਂ ਪੈਰਾਂ ਨੂੰ
ਸਾਰੀ ਸੰਗਤ ਨੂੰ ਸਿੱਖਿਆ ਦਿੱਤੀ ਬਈ ਸਿਰ ਨੂੰ ਧਿਕਾਰ ਹੈ ਜੇ ਨਮਸਕਾਰ ਭਗਤੀ ਨਾ ਕਰੇ ਇਸਦਾ ਫਰਜ਼ ਨਮਸਕਾਰ ਭਗਤੀ ਕਰਨ ਦਾ ਹੈ ਸੋ ਕੰਨਾਂ ਨੂੰ ਧਿਕਾਰ ਹੈ ਜੇ ਹਰੀ ਜਸ ਨਾ ਸੁਣ ਇਸੀ ਤਰ੍ਹਾਂ ਅੱਖਾਂ ਨੂੰ ਧਿਕਾਰ ਹੈ ਪਿਆਰ ਨਾਲ ਗੁਰੂ ਦਰਸ਼ਨ ਨਾ ਕਰਨ ਜ਼ਬਾਨ ਨੂੰ ਵੀ ਧਿਕਾਰ ਹੈ ਜੇ ਹਰੀ ਜਸ ਨਾ ਕਰੇ ਹੱਥਾਂ ਪੈਰਾਂ ਨੂੰ ਵੀ ਧਿਕਾਰ ਹੈ ਇਹ ਸੇਵਾ ਨਾ ਕਰਨ ਇਸ ਤੋਂ ਉਲਟਿਆਂ ਦੱਸਿਆ ਹੈ ਪੀਰ ਮੁਰੀਦਾਂ ਪਿਰੜੇ ਸੁਖ ਸਤਿਗੁਰ ਸ਼ਰਣੀ ਇਹ ਪਿੱਛੇ ਤਾਂ ਮਨਮੁੱਖਾਂ ਦੀ ਹਾਲਤ ਦੱਸੀ ਹੁਣ ਅੱਗੇ ਜਾ ਕੇ ਸਿੱਟਾ ਕੱਢਿਆ ਇਸ ਤੋਂ ਉਲਟ ਇਹਨਾਂ ਸਾਰੇ ਅੰਗਾਂ ਨੂੰ ਸੇਵਾ ਭਗਤੀ ਵਿੱਚ ਲਗਾ ਕੇ ਸਫਲਾ ਕਰਦੇ ਹਨ ਜਿਸ ਕਰਕੇ ਮਨ ਸ਼ੁੱਧ ਹੁੰਦਾ ਹੈ ਆਤਮਰਸ ਪ੍ਰਾਪਤ ਹੁੰਦਾ ਹੈ ਜਿਸ ਨੇ ਉਸਨੂੰ ਜਾਣ ਲਿਆ ਆਤਮਰਸ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਉਹਨਾਂ ਤਿੰਨਾਂ ਲੋਕਾਂ ਵਿੱਚ ਤਿੰਨਾਂ ਕਾਲਾਂ ਵਿੱਚ ਉਹ ਧੰਨਤਾ ਯੋਗ ਹਨ ਸਾਹਿਬ ਦਸਮ ਪਾਤਸ਼ਾਹ ਇਹ ਜੇ ਪੁਰਖ ਜਿਸ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਤੇ ਇਕਾਗਰਤਾ ਦੁਆਰਾ ਆਤਮਰਸ ਨੂੰ ਪ੍ਰਾਪਤ ਕੀਤਾ ਉਸਨੂੰ ਖਾਲਸਾ ਦੱਸਦੇ ਹਨ ਇਉਂ ਫਰਮਾਉਂਦੇ ਹਾਂ ਆਤਮਰਸ ਤੇ ਜਾ ਨਹੀਂ ਸੋ ਹੈ ਖਾਲਸ ਦੇਵ ਪਰਬ ਮੈਂ ਮੋਹ ਮੈਂ ਕਾਸ਼ ਮੈਂ ਰੰਚਕ ਨਾਹੀ ਤੇ ਸਾਹਿਬ ਦਸਮ ਪਾਤਸ਼ਾਹ ਕਹਿੰਦੇ ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਖਾਲਸਾ ਹੈ ਉਸ ਖਾਲਸੇ ਵਿੱਚ ਮੇਰੇ ਵਿੱਚ ਰੱਬ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈ ਇਉਂ ਕਰਕੇ ਗੁਰੂ ਜੀ ਨੇ ਸਾਰੀ ਸੰਗਤ ਨੂੰ ਵਾਜਾ ਕਰਕੇ ਕਿ ਦੇਖੋ ਸੇਵਾ ਕੀਤੀ ਕਬੀਰ ਨੇ ਜੁਲਾਹਾ ਸੀ ਔਰ ਪਰਮੇਸ਼ਰ ਦਾ ਕੀਤਾ ਭਜਨ ਅੱਜ ਅਮਰ ਤੇ ਅਟਲ ਹੈ ਗੁਨਾ ਤਰੀਏ ਕਿੰਨੀ ਦੁਨੀਆਂ ਨੂੰ ਪਹਿਲਾਂ ਪਹੁੰਚਾਇਆ ਤਾਂ ਤੇ ਤੁਸੀਂ ਵੀ ਇਹ ਸਰੀਰ ਨੂੰ ਸੇਵਾ ਭਗਤੀ ਕਰਕੇ ਸਫਲਾ ਕਰਾ ਕਰੋ ਵਰਨਾ ਇਸਦਾ ਮਾਨੁਕਮ ਧਾਰਨ ਕਰਨਾ ਨਿਸ਼ਫਲ ਹੈ ਇਸ ਮਨੁੱਖਾ ਦੇ ਦੀ ਇੱਛਾ 33 ਕਰੋੜ ਦੇਵਤਾ ਇੰਦਰ ਵਰਗੇ ਦੇਵਤਾ ਵੀ ਚਾਹੁੰਦੇ ਹਨ ਉਹਨਾਂ ਨੂੰ ਵੀ ਮਨੁੱਖਾ ਦੀ ਦੁਰਲੱਭ ਹੈ ਕਿਉਂਕਿ ਉਹਨਾਂ ਦੇਵ ਲੋਕਾਂ ਦੇ ਵਿੱਚ ਸੇਵਾ ਭਗਤੀ ਕਰਕੇ ਤਰੱਕੀ ਕਰਨ ਦਾ ਅਧਿਕਾਰ ਨਹੀਂ ਥੋੜੇ ਬਹੁਤੇ ਜਿਹੜੇ ਪੁੰਨ ਕੀਤੇ ਨੇ ਘੁੱਟ ਕੇ ਨੀਚੇ ਗਿਰਾਏ ਜਾਂਦੇ ਹਨ ਇਸ ਕਰਕੇ ਇਸ ਮਾਨਵਤਾ ਨੂੰ ਸਫਲਾ ਕਰਨ ਵਾਸਤੇ ਗੁਰੂ ਦਸਮੇਸ਼ ਜੀ ਨੇ ਸਾਰੀ ਸੰਗਤ ਨੂੰ ਇਹ ਸਿੱਖਿਆ ਦਿੱਤੀ ਆਓ ਅੱਜ ਅਸੀਂ ਇਸ ਗੁਰੂ ਕਲਗੀਧਰ ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਦਿਹਾੜੇ ਤੇ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ ਤੁਸੀਂ ਵੀ ਇਹ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਜਨਮ ਨੂੰ ਸਫਲਾ ਕਰੋ ਜਿਹੜੇ ਅੱਗੇ ਚੱਲਦੇ ਨੇ ਬਹੁਤ ਹੀ ਅੱਛਾ ਹੈ ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਇਹ ਹੁਕਮ ਮੰਨ ਕੇ ਆਪਣਾ ਜਨਮ ਸਫਲਾ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਹੁਣ ਸਮਾਂ ਅੱਗੇ ਨਹੀਂ ਦੇ ਰਿਹਾ ਤੁਹਾਨੂੰ ਪਤਾ ਹੀ ਹੈ ਵਕਤ ਦੀ ਪਾਬੰਦੀ ਕਿਤਨੀ ਲਾਜ਼ਮੀ ਹੈ ਸੋ ਅੱਜ ਹੁਣ ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਜੋ ਸਿਰਫ 5-7 ਮਿੰਟ ਰਹਿੰਦੇ ਹਨ ਉਹਦੇ ਅੰਦਰ ਅੰਦਰ ਹੀ ਸਮਾਪਤ ਹੋ ਜਾਣਾ, ਕਹਰ ਨਾ ਕਰਿਆ ਕਰੋ, ਉੱਠਿਆ ਨਾ ਕਰੋ, ਇਸੇ ਕਰਕੇ ਵਕਤ ਦੀ ਪਾਬੰਦੀ ਰੱਖੀ ਜਾਂਦੀ ਹੈ। ਇਹੋ ਜਿਹੇ ਪੜ੍ਹਾਈਆਂ ਦੇ ਥਾਂ ਥਾਂ ਸਕੂਲ ਕਾਲਜ ਹਨ, ਜੇ ਇੰਨੀ ਵੀ ਸਮਝ ਨਾ ਪਈ, ਇੰਨੀ ਵੀ ਅਕਲ ਨਾ ਆਈ, ਇੰਨੇ ਵੀ ਗੁਣ ਨਾ ਧਾਰਨ ਕੀਤੇ, ਤਾਂ ਇਹੋ ਜਿਹੀ ਪੜ੍ਹਾਈ ਨੂੰ ਅੱਗ ਵਿੱਚ ਫੂਕ ਦਿਓ। ਜਿਹਨੇ ਗੁਣ ਨਹੀਂ ਧਾਰਨ ਕੀਤੇ, ਉਲਟਾ ਪੁੱਠੇ ਸਿਖਾਉਂਦੇ, ਜਿਹੜੀ ਪੜ੍ਹਾਈ ਉਹ ਪੜ੍ਹਾਈ ਹੈ ਕੋਈ ਵਿੱਦਿਆ ਕੋਈ, ਉਹ ਰੋਸ਼ਨੀ ਹੈ ਜਿਹਨੇ ਹਨੇਰਾ ਨਹੀਂ ਦੂਰ ਕੀਤਾ, ਉਹ ਵਿੱਦਿਆ ਜਿਹਨੇ ਵਿੱਦਿਆ ਨਹੀਂ ਦੂਰ ਕੀਤੀ, ਉਹ ਵਿੱਦਿਆ ਕਾਹਦੀ ਹੈ, ਉਹ ਹਨੇਰਾ ਹੈ। ਇਸ ਕਰਕੇ ਜਿਹਨੇ ਗੁਣ ਨਹੀਂ ਸਿੱਖੇ ਕੁਛ, ਚੰਗੇ ਗੁਣ ਸਿੱਖ ਕੇ ਚੰਗੇ ਗੁਣ ਨੂੰ ਧਾਰਨ ਕਰਕੇ ਵਹਿਮ ਨਹੀਂ ਛੱਡਿਆ, ਉਹ ਕਾਹਦੀ ਵਿੱਦਿਆ ਹੈ। ਇਸ ਕਰਕੇ ਆਓ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਤੁਹਾਡੇ ਫਿਰ 3 ਦਿਨ ਬਾਕੀ ਰਹਿੰਦੇ ਹਨ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।